ਜਮਿਆ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰਮ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਵਿਚਾਰੀ ਦੋਇ ਕਰ ਜੋਰ ਕਰਮ ਚਰਣਾ ਕਰ ਜਾਣ ਸਦਾ ਗੁਰ ਕੋ ਬਲਿਹਾਰੀ ਆਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਿਹਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ ਗੰਡੋਤ ਬੰਦਨ ਅੰਕਵਾਰ ਸਰਵ ਕਲਾ ਸਮਰੱਥ ਦੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਸੁਚਰੈ ਸ਼ਾਸਤਰ ਖੱਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਨ ਬੰਦਨਾ ਹਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਬੜ ਅਗੀ ਪਾਵ ਹੈ ਗਤ ਵਿਸ਼ਰਾਮ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਓ ਮਨ ਮੰਨਿਆ ਹਰ ਸਰਵ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਪਰਮਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਣੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਔਰ ਕਿਰਪਾਲਤਾ ਦਾ ਸਦਕਾ ਸਤਿਗੁਰੂ ਜੀ ਦੇ ਗੁਰੂ ਕਰਮ ਗੁਰੂ ਸਾਹਿਬ ਹੋਏ ਬਖਸ਼ੀਸ਼ ਦੇ ਪਾਤਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਔਰ ਇਹਨਾਂ ਦੇ ਚਰਨ ਸੇਵਕ ਬਾਬਾ ਈਸ਼ਰ ਸਿੰਘ ਸਾਹਿਬ ਜੀ ਔਰ ਮਹਾਂਪੁਰਖਾਂ ਤੋਂ ਅਸੀਸਾਂ ਲੈ ਕੇ ਸੰਤ ਬਾਬਾ ਅਮਰ ਸਿੰਘ ਜੀ ਜੋ ਆਮ ਬੁਲੰਦੀ ਵਾਲੇ ਕਰਕੇ ਪ੍ਰਸਿੱਧ ਹਨ ਉਹਨਾਂ ਨੇ ਦੇਸ਼ ਵਿੱਚ ਵੀ ਪ੍ਰਦੇਸ਼ ਵਿੱਚ ਵੀ ਮਹਾਂਪੁਰਖਾਂ ਦੀ ਬਖਸ਼ਿਸ਼ ਸਦਕਾ ਬੇਅੰਤ ਅਸਥਾਨਾਂ ਦੀ ਸੇਵਾ ਕਰਵਾਈ ਹੈ। ਇਸ ਦੇਸ਼ ਵਿੱਚ ਵੀ ਇਸ ਟਾਊਨ ਵਿੱਚ ਨਾਨਕ ਸਾਹਿਬ ਨਾਮ ਅਤੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਕਰਵਾ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਪ੍ਰਕਾਸ਼ ਕਰਦਿਆਂ ਹੋਇਆਂ ਜੋ ਮਹਾਂਪੁਰਖਾਂ ਨੇ ਮਰਿਆਦਾ ਬਖਸ਼ਿਸ਼ ਕੀਤੀ ਹੈ ਉਸ ਪਰੰਪਰਾ ਨੂੰ ਇੱਥੇ ਵੀ ਚਲਾ ਰਹੇ ਹਨ। ਆਪ ਸਾਰੇ ਸੇਵਾਦਾਰ ਸਮੂਹ ਸਮਰਥ ਮਹਾਂਪੁਰਖਾਂ ਨੂੰ ਹਰ ਤਰ੍ਹਾਂ ਸਹਿਯੋਗ ਦੇ ਰਹੇ ਹੋ। ਮੇਰੇ ਵਾਸਤੇ ਕਈ ਵਾਰੀ ਮਹਾਂਪੁਰਖਾਂ ਨੇ ਪ੍ਰੇਰਨਾ ਕੀਤੀ ਸੀ ਕਿ ਆਸਟ੍ਰੇਲੀਆ ਅਤੇ ਜਾਂ ਨਿਊਜ਼ੀਲੈਂਡ ਉੱਥੇ ਵੀ ਕਿਤੇ ਗੁਰੂ ਜਸਦਾਰ ਸਾਹਿਬ ਬਣੇ। ਜਦੋਂ ਨਿਰੰਕਾਰ ਦਾ ਹੁਕਮ ਹੁੰਦਾ ਹੈ ਸਾਰੀ ਭਾਣੇ ਦੇ ਅੰਦਰ ਇੱਕ ਖੇਡ ਚੱਲ ਰਹੀ ਹੈ ਉਸ ਵੇਲੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਕੱਲ੍ਹ ਵੀ ਸੇਵਾਦਾਰਾਂ ਨਾਲ ਵਿਚਾਰ ਹੋਈ ਸੋ ਮਨ ਨੂੰ ਬੜੀ ਖੁਸ਼ੀ ਸੀ ਕਿਉਂਕਿ ਜਿੱਥੇ ਮਹਾਂਪੁਰਖਾਂ ਦਾ ਸਥਾਨ ਹੁੰਦਾ ਹੈ ਉੱਥੇ ਫਿਰ ਕਿਸੇ ਦੀ ਮਜ਼ਬੂਰੀ ਦੀ ਲੋੜ ਨਹੀਂ ਕਿਉਂ ਉੱਥੇ ਸਾਰਾ ਪ੍ਰੇਮਾ ਭਗਤੀ ਨਾਮ ਬਾਣੀ ਦਾ ਹੀ ਪ੍ਰਵਾਹ ਹੁੰਦਾ। ਸ਼ਰਧਾ ਭਗਤੀ ਜਿਹੜੀ ਹੈ ਉਹ ਮਹਾਂਪੁਰਖਾਂ ਦੁਆਰਾ ਭਾਈ ਪੈਦਾ ਹੁੰਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਸੰਤ ਮਹਾਂਪੁਰਖ ਹੁੰਦੇ ਆ ਉਹ ਰਾਮ ਪਰਮੇਸ਼ਰ ਜੋ ਰਮਿਆ ਹੋਇਆ ਉਹਦੇ ਮਿਲਾਉਣ ਵਿੱਚ ਸਹਾਇਕ ਹੁੰਦੇ ਕਿਉਂਕਿ ਉਹਨਾਂ ਦਾ ਆਪਣਾ ਜੀਵਨ ਜੋ ਹੈ ਉਹ ਪ੍ਰੇਮਾ ਭਗਤੀ ਦੇ ਵਿੱਚ ਰੰਗਿਆ ਹੁੰਦਾ ਹੈ। ਜਿੱਥੇ ਜਾਂਦੇ ਹੈ ਸੰਗਤਾਂ ਵਿੱਚ ਪ੍ਰੇਮ ਭਗਤੀ ਗਿਆਨ ਮਾਰਗ ਨੂੰ ਸ਼ਰਧਾ ਨੂੰ ਪੈਦਾ ਕਰਦੇ ਹਨ। ਸੰਸਾਰ 'ਤੇ ਦੋਵੇਂ ਤਰ੍ਹਾਂ ਦੇ ਮੱਤ ਹੈ ਆਸਤਕ ਹੈ ਨਾਸਤਕ ਹੈ। ਜਿਹੜਾ ਆਸਤਕ ਹੈ ਉਹ ਸ਼ਰਧਾਲੂਆਂ ਦਾ ਪੰਥ ਹੈ, ਜਿਹੜਾ ਨਾਸਤਕ ਹੈ ਉਹ ਸ਼ੰਕਾਵਾਦੀ ਉਹਨੂੰ ਹਰ ਗੱਲ 'ਤੇ ਸ਼ੰਕਾ ਹੁੰਦੀ ਹੈ। ਜਿਹੜਾ ਸ਼ੰਕਾਵਾਦੀ ਮਨੁੱਖ ਹੈ ਉਹਨੂੰ ਹਰ ਕੰਮ ਦੀ ਆਲੋਚਨਾ ਕਰੀ ਜਾਣੀ ਹੈ, ਨਿੰਦਿਆ ਕਰੀ ਜਾਣੀ ਹੈ। ਉਹਦੇ 'ਚ ਇਨਸਾਨ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਪ੍ਰਾਪਤੀ ਹੁੰਦੀ ਹੈ ਸ਼ਰਧਾ ਵਾਲੇ ਪੁਰਸ਼ਾਂ ਜਿਹਨਾਂ ਦੇ ਵਿੱਚ ਭਾਵਨਾ ਹੈ, ਕਿਉਂਕਿ ਭਾਵੋ ਹੀ ਵਿਦ ਤੇ ਦੇਵਾ, ਭਾਵਨਾ ਦੁਆਰਾ ਹੀ ਦੇਵਾ ਜੋ ਪ੍ਰਕਾਸ਼ ਰੂਪੀ ਪਰਮੇਸ਼ਰ ਹੈ ਉਹ ਪ੍ਰਗਟ ਹੁੰਦਾ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਹੀ ਇਸ ਗੱਲ 'ਤੇ ਤਕਰੀਬਨ ਗੁਰਸਿੱਖ ਸਹਿਮਤ ਹੋ ਜਾਂਦੇ ਆ। ਉਹਨਾਂ ਵੀ ਚਾਹੀਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਇਹਦੇ 'ਚ ਕੋਈ ਗੁਰਦਵਾ ਨਹੀਂ, ਕੋਈ ਸ਼ੰਕਾ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਖਸ਼ਾਤ ਕਰਨਾ ਹਾਲਤਲਾ ਬਿਰਸਾ ਇਹ ਜਿਸ ਦੇ ਉੱਤੇ ਮਹਾਰਾਜ ਕਿਰਪਾ ਕਰਦੇ ਹੈ, ਜਿਸ ਜਾਨ ਉੱਪਰ ਤੇਰੀ ਕਿਰਪਾ ਬਿਰਪਨਾ ਹੋ ਹੈ। ਮੰਦਰਾਂ ਵਿੱਚ ਲੈ ਲਓ, ਜਿਹਨੂੰ ਕੋਈ ਇਸ਼ਟ ਮੰਨਦਾ, ਕੋਈ ਗਣੇਸ਼ ਨੂੰ, ਕੋਈ ਸ਼ਿਵ ਜੀ ਨੂੰ, ਕੋਈ ਦੇਵੀ ਨੂੰ, ਕੋਈ ਵਿਸ਼ਨੂੰ ਨੂੰ, ਕੋਈ ਬ੍ਰਹਮਣ ਨੂੰ, ਕੋਈ ਹਨੂੰਮਾਨ ਨੂੰ, ਕੋਈ ਭੈਰ ਨੂੰ ਮੰਨਦਾ, ਜੁਦੇ ਜੁਦੇ ਹਨ। ਇਹ ਜੇ ਆਪਾਂ ਧਰਮ ਦੁਆਰਾ ਪੜਚੋਲ ਕਰਕੇ ਦੇਖੀਏ, ਨਾਮਦੇਵ ਜਾਂ ਧੰਨਾ ਜਾਂ ਮੀਰਾਂ ਬਾਈ ਵਰਗੇ ਵਿਰਲੇ ਹੈ ਜਿਹਨਾਂ ਨੇ ਉੱਥੋਂ ਭਗਵਾਨ ਨੂੰ ਸਾਖਿਆਤ ਕੀਤਾ। ਗੱਜ ਕੇ ਬੋਲੋ। ਇਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੱਖ ਹੈ, ਸਾਰੀਆਂ ਬਰਕਤਾਂ ਦੇ ਭੰਡਾਰ ਹੈ। ਜਿਵੇਂ ਹੁਣ ਸਮੁੰਦਰ ਦੇ ਵਿੱਚ 14 ਰਤਨ ਤਾਂ ਹੈ, ਇੱਕ ਸਮੁੰਦਰ ਕਿਨਾਰੇ ਜਾਂਦੇ ਆ ਉਹ ਸੈਰ ਸਪਾਟਾ ਕਰਕੇ ਆ ਜਾਂਦਾ, ਉਸੇ ਕੋਲ ਖਾ ਪੀ ਲਿਆ, ਸਮੁੰਦਰ ਲਿਆ। ਇੱਕ ਪਾਣੀ ਵਿੱਚ ਕਰੀਦਾ ਕਰਦੇ ਆ, ਇੱਕ ਦੂਜੇ ਦੇ ਛਿੱਟੇ ਪਾ ਲੈ, ਇਸ ਤਰ੍ਹਾਂ ਕਿਰਿਆ ਕਰਦੇ। ਇੱਕ ਹੁੰਦੇ ਆ ਬੇੜੀਆਂ ਵਿੱਚ ਸੈਰ ਕਰਦੇ ਆ, ਕਈ ਮਸ਼ਕਾਂ ਤੇ ਕਰਦੇ ਆ, ਕਈ ਉੱਥੋਂ ਸਿੱਪੀਆਂ ਭੋਗੇ ਲੈ ਕੇ ਆ ਰਿਹਾ, ਕਿਸੇ ਨੂੰ ਰੇਤ ਦੀ ਲੋੜ ਆ ਗਿੱਟੀ ਲਾਇਆ, ਕੋਈ ਉਹ ਪਾਣੀ ਨੂੰ ਅੱਗ ਤੇ ਆ ਕੇ ਸਾੜੇਗਾ, ਲੂਣ ਪੈਦਾ ਕਰ ਲਏਗਾ, ਕੋਈ ਜਹਾਜ਼ਾਂ ਦੁਆਰਾ ਆਪਣਾ ਸਫ਼ਰ ਤੈਅ ਕਰਦੇ ਇੱਕ ਦੇਸ਼ ਤੋਂ ਦੂਜੇ ਦੇਸ਼, ਕਈ ਵਪਾਰੀ ਲੋਕ ਤਜਾਰਤ ਕਰਦੇ, ਫੌਜ ਵਾਲੇ ਸਮੁੰਦਰੀ ਬੇੜਿਆਂ 'ਚ ਜੁੱਧਾਂ ਜੰਗਾਂ 'ਚ ਆਪਣੇ ਦੇਸ਼ ਦੀ ਰੱਖਿਆ ਜਾਂ ਫਿਰ ਜਿੱਤ ਪ੍ਰਾਪਤ ਦੁਸ਼ਮਣ ਨੂੰ ਹਾਰ ਦੇਣੀ, ਇਸ ਤਰ੍ਹਾਂ ਦੀ ਕਿਰਿਆ ਵੀ ਕਰਦੇ ਆ, ਅਤੇ ਕਈ ਤੈਰਾਕ ਤਰਦੇ ਆ ਆਪਣਾ ਦੇਸ਼ ਦੇ ਨੀਚੇ ਨਾ ਤਰ ਸਕਦੇ, ਪਰ ਜਿਹੜੇ ਮਰ ਜੀਵੜੇ ਆ ਉਹ ਮਿਲਦੇ ਆ, ਉਹ ਕੁੱਬੀ ਲਾ ਕੇ ਸਮੁੰਦਰ ਦੀ ਸਤ੍ਹਾ ਤੋਂ ਮੌਤ ਨਾਲ ਖੇਲਦੇ ਆ। ਅਤੇ ਅਸੀਂ ਉਹ ਇੱਕ ਥੈਂ ਦੇਖੀ ਹੈ ਫੋਟੋ ਉਹਨਾਂ ਦੀ, ਕਿਵੇਂ ਉਹ ਵਰਦੀ ਪਾਉਂਦੇ ਆ, ਹਥਿਆਰ ਵੀ ਹੁੰਦਾ, ਦਵਾਈ ਬੂਟੀ ਆਕਸੀਜਨ ਵੀ ਹੁੰਦੀ ਹੈ, ਸਾਰੀ ਤਰ੍ਹਾਂ ਦਾ ਇੰਤਜ਼ਾਮ ਕਰਕੇ ਜਾਂਦੇ ਜੋ ਪੂਰਾ ਜਿਹੜੇ ਮਰਜ਼ੀ ਵੇ ਜਿਉਂਦੇ ਮਰ ਕੇ ਫਿਰ ਦੇਖ ਲਓ ਸਮੁੰਦਰ ਦੀ ਤਹਿ ਤੱਕ ਉਹ ਪਹੁੰਚਦੇ ਆ। ਹੁਣ ਅੱਜ ਤਾਂ ਬਹੁਤ ਸਾਧਨ ਹੋ ਗਏ ਆ ਕਿ ਸਾਰੀ ਲਾਈਟ ਨੂੰ ਸਾਰਾ ਦਿਖਾ ਵੀ ਦਿੰਦੇ ਆ, ਕਿਸ ਤਰ੍ਹਾਂ ਜਾਂਦੇ ਆ, ਕਿਵੇਂ ਕਰਦੇ ਆ, ਸਾਧਨ ਬਹੁਤ ਹੈ। ਫਿਰ ਉਹ ਜਾ ਕੇ ਉਹ ਜਿਹੜੇ ਹੀਰੇ ਪੁਨੇ ਮੋਤੀ ਜੋ ਵੀ ਹੈਗਾ ਉਹਨੂੰ ਪ੍ਰਾਪਤ ਕਰਦੇ ਆ। ਇਸੇ ਤਰ੍ਹਾਂ ਹੁਣ ਸੰਗਤ 'ਚ ਵੀ ਕਈ ਤਰ੍ਹਾਂ ਦੇ ਪੁਰਸ਼ ਆਉਂਦੇ ਆ, ਕਈ ਤਾਂ ਹੈਗੇ ਆ ਕਿਸੇ ਦੀ ਜੁੱਤੀ ਜਾ ਕੇ ਲੈ ਜਾਂ ਲੰਗਰ ਪਾਣੀ ਛਕਿਆ ਚਲੇ ਗਏ, ਨਿੰਦਿਆ ਚੁਗਲੀ ਕਰ ਲਈ, ਇੱਕ ਦੂਜੇ ਦੇ ਔਗਣ ਦੀ ਹੈ, ਇਸ ਤਰ੍ਹਾਂ ਦੇ ਬਹੁਤ ਪ੍ਰਕਿਰਤੀ ਦੇ ਪੁਰਸ਼ ਹੈ ਜੇ ਗਿਣੀਏ ਕੋਈ ਅੰਤ ਨਹੀਂ। ਉਹ ਬਿਰਲੇ ਮਰ ਜੀਵੜੇ ਆ ਜਿਹੜੇ ਇਸ ਅਥਾਹ ਸਾਗਰ ਦੇ ਵਿੱਚ ਆਪਣੀ ਹੋਂਦ ਮਿਟਾ ਕੇ ਵਿਚਾਰ ਰੂਪੀ ਚੁੱਗੀ ਲਾਉਂਦੇ ਆ, ਉਹਨਾਂ ਨੂੰ ਫਿਰ ਕਰਨ ਮੈਤਰੀ ਮੁਦਤਾ ਅਤੇ ਅਪੇਖਿਆ ਰੂਪੀ ਮਣੀਆਂ ਮਿਲਦੀਆਂ, ਅਤੇ ਵਿਵੇਕ ਵੈਰਾਗ ਸੰਦਮ ਸਤ ਸੰਤੋਖ ਦਇਆ ਧਰਮ ਵਿਵੇਕ ਆਦਿਕ ਜਿਹੜੇ ਮੋਤੀ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੁੰਦੇ ਆ, ਉਹ ਬਿਰਲੇ ਪੁਰਸ਼ ਹੈ। ਸੋ ਇਸ ਵਾਸਤੇ ਬਾਬਾ ਆਨੰਦ ਸਿੰਘ ਜੀ ਉਹਨਾਂ ਨੇ ਦੇਖੋ ਇਸ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਆਰੰਭ ਕੀਤੀ, ਅਤੇ ਬਾਬਾ ਵਧਾਵਾ ਸਿੰਘ ਜੀ ਦੇ ਪਾਸ ਉਹ ਵਿੱਦਿਆ ਪੜ੍ਹਦੇ ਰਹੇ, ਉੱਥੋਂ ਵੀ ਕਾਫੀ ਕੁਝ ਉਹਨਾਂ ਨੇ ਪ੍ਰਾਪਤ ਕੀਤਾ। ਫਿਰ ਮਹਾਂਪੁਰਖਾਂ ਦੀ ਪ੍ਰੇਰਨਾ ਨਾਲੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਜਾਇਆ ਕਰਦੇ ਸੀ ਤੇ ਪੁਰਾਣੇ ਜਿਹੜੇ ਮਹਾਂਪੁਰਖ ਸੀ ਉਹ ਕਾਵੀ ਜਾਂ ਬ੍ਰਹਮ ਵਿਦਿਆ ਪੜ੍ਹਨੇ ਤੇ ਜਾਂ ਅਨੁਭਵ ਪੈਦਾ ਕਰਨਾ, ਕਮਾਈ ਕਰਨੀ ਬੜੀ ਸਾਦੀ ਕਿਰਿਆ ਹੁੰਦੀ ਸੀ। ਇੱਕ ਟਿੱਲਾ ਸੀ ਜਿੱਥੇ ਉਹ ਬਰਾਜਮਾਨ ਹੁੰਦੇ ਸੀ, ਬਹੁਤ ਜਗ੍ਹਾ ਪੱਕੀ ਬਣਾਤੀ। ਦਾਸ ਨੇ ਬਹੁਤ ਸਮਾਂ ਪਹਿਲਾਂ ਦਰਸ਼ਨ ਕੀਤੇ ਸੀ, ਉਦੋਂ ਕੱਚਾ ਹੀ ਟਿੱਲਾ ਕੀੜਿਆਂ ਦੇ ਪਾਉਣ ਇਸ ਤਰ੍ਹਾਂ ਦੀ ਪ੍ਰਕਿਰਿਆ ਸੀ। ਜਗ੍ਹਾ ਵੀ ਬੜੀ ਸਾਦੀ ਪਰ ਉਹ ਜਿਹੜੀ ਤਪੋ ਭੂਮੀ ਹੈ ਉਹਦੇ 'ਚ ਬਰਕਤ ਬੜੀ ਹੁੰਦੀ ਹੈ। ਮਹਾਂਪੁਰਖਾਂ ਜਿੱਥੇ ਕਮਾਈ ਕਰਦੇ ਅੱਠ ਸਭ ਕੀੜੇ ਜਾਂ ਸਾਧ ਭਗਤ ਹੈ ਕੋਟ ਬੈਕੁੰਠ ਜਹਿ ਨਾਮ ਪੁੱਛਰੈ। ਉੱਥੇ ਕਰੋੜਾਂ ਕੁੰਠ ਨਿਵਾਸ ਕਰਦੇ ਆ ਜਿੱਥੇ ਮਹਾਂਪੁਰਖ ਬੰਦਗੀ ਕਰਦੇ ਆ, ਜਿੱਥੇ ਪਵਿੱਤਰ ਚਰਨ ਪਾਉਂਦੇ ਆ ਉਹ ਧਰਤੀ ਠਾਠ ਤੀਰਥ ਬਣ। ਤੇ ਮਹਾਂਪੁਰਖਾਂ ਨੇ ਕੋਈ ਚਾਰ ਦੁਆਰੀ ਨਹੀਂ, ਕੋਈ ਕੁਝ ਨਹੀਂ, ਉੱਥੇ ਬਾਂਸ ਦਾ ਹੁੰਦਾ ਸੀ। ਜੇ ਕਿਸੇ ਨੂੰ ਇਜਾਜ਼ਤ ਮਿਲੇ ਤੇ ਉਹ ਬਾਂਸ ਪਰੇ ਕਰ ਦੇਣਾ, ਨਹੀਂ ਉੱਥੇ ਪਿਆ। ਇੰਨੀ ਕਿਸੇ ਦੀ ਜ਼ਰੂਰਤ ਨਹੀਂ ਕਿ ਅੱਗੇ ਆ ਜਾਏ, ਕਿਉਂਕਿ ਮਹਾਂਪੁਰਖਾਂ ਦਾ ਤਪ ਤੇਜ ਇੰਨਾ ਹੁੰਦਾ ਰਾਜੇ ਮਹਾਰਾਜੇ ਵੀ ਉੱਥੇ ਆਗਿਆ ਮੰਗਦੇ, ਬਿਨਾਂ ਆਗਿਆ ਨਹੀਂ। ਜਿਹੜੇ ਕਮਾਈ ਵਾਲੇ ਲੋਕ ਆ ਦੇਖੋ, ਬਾਬਾ ਵੀਰ ਮਦਾਸ ਜੀ ਪਦੋਸ਼ੀ ਹੋਏ, ਕਾਲ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਮਾਤਾ ਜੀ ਹੋਣੀ, ਇਹਨਾਂ ਤਿੰਨਾਂ ਨੇ ਸੇਵਾ ਕੀਤੀ। ਉਹਨਾਂ ਦੋਹਾਂ ਨੂੰ ਕਾਲ ਸੇਵਾ ਬਖਸ਼ ਦਿੱਤੀ ਤੇ ਮਾਤਾ ਜੀ ਤੇ ਮਿਹਰ ਕੀਤੀ। ਇਹ ਨਹੀਂ ਕਿ ਬੀਬੀਆਂ ਦੇ ਵਿੱਚ ਕੋਈ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ। 40 ਸਾਲ ਬਾਬਾ ਵੀਰ ਮਦਾਸ ਦੀ ਗੱਦੀ ਤੇ ਮਾਤਾ ਜੀ ਹੋਣੀ ਬੈਠੀ ਹੈ। ਮੈਲੀ ਸਾਹਿਬ ਲੈ ਲਓ, ਮਾਤਾ ਜੀ ਬਾਦਸ਼ਾਹ, ਉਹ ਬੜਾ ਲੰਬਾ ਸਮਾਂ ਮਹਾਂਪੁਰਖਾਂ ਦੇ ਬਾਬਾ ਗੁਲਾਬ ਸ਼ਾਹ ਦੀ ਗੱਦੀ 'ਤੇ ਰਹੇ। ਕਮਾਈ ਜਿਹੜਾ ਵੀ ਕਰਦਾ, ਇਸਤਰੀ ਹੈ, ਪੁਰਸ਼ ਹੈ, ਚੰਡਾਲ ਹੈ, ਜਿਹੜਾ ਵੀ ਜੋ ਜੋ ਜਪੈ ਤਿਸ ਕੀ ਗੱਤ ਹੋਏ, ਬਾਣੀ ਦਾ ਇਹ ਅਟਲ ਫੈਸਲਾ। ਸੋ ਇਸ ਤਰ੍ਹਾਂ ਮਹਾਂਪੁਰਖਾਂ ਦੇ ਉੱਥੇ ਰੋਜ਼ ਉਹਨਾਂ ਨੇ ਤੇ ਲਗਾਤਾਰ ਕਾਫੀ ਸਮਾਂ ਆਉਂਦੇ ਰਹੇ। ਹੁਣ ਵਿਦਿਆਰਥੀ ਪੜ੍ਹਾਈ ਕਰਦਾ ਹੈ, ਹੁਣ ਵੀ ਆਉਂਦਾ ਮੈਂ ਅਗਲੀ ਕਲਾਸ ਅਗਲੀ ਤਰੱਕੀ ਕਰਾਂ, ਮੈਨੂੰ ਕੋਈ ਡਿਗਰੀ ਡਿਪਲੋਮਾ ਮਿਲੇ। ਇਸ ਤਰ੍ਹਾਂ ਪਰਮਾਰਥ ਵਾਲੇ ਪਾਸੇ ਵੀ ਹੈ, ਹਰ ਜਗਿਆਸੂ ਦੇ ਮਨ ਇੱਛਾ ਹੁੰਦੀ ਹੈ ਕਿ ਮੇਰੀ ਜਿਹੜੀ ਬਿਰਤੀ ਹੈ ਉਹਦਾ ਅਨੁਭਵ ਵਧੇ, ਮੈਨੂੰ ਆਤਮਾ ਪਰਮਾਤਮਾ ਗੁਰੂ ਮਹਾਰਾਜ ਦੇ ਸਾਖਰਾ ਦਰਸ਼ਨ ਹੋਣ, ਬਚਨ ਹੋਣ, ਭੇਲ ਅਵਸਥਾ ਮਿਲੇ, ਅਦਵੈਤ ਅਵਸਥਾ ਮਿਲੇ। ਕਿਉਂਕਿ ਪਰਮੇਸ਼ਰ ਦੀ ਬੰਦਗੀ ਵਾਲੇ ਚਾਰ ਤਰ੍ਹਾਂ ਦੇ ਪੁਰਸ਼ ਹੈ। ਇੱਕ ਤਾਂ ਹੈਗੇ ਆ ਅਰਥਾਰਥੀ, ਗਰੀਬੀ ਹੈ ਤੋ ਮਾਇਆ ਦਾ ਵੀ ਘੱਟ ਹੋਣਾ ਬੜਾ ਦੁੱਖ ਹੈ ਜੀ, ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਉਹ ਮਾਇਆ ਦੀ ਪ੍ਰਾਪਤੀ ਵਾਸਤੇ ਗੁਰੂ ਘਰ ਸੇਵਾ ਕਰਦੇ ਆ, ਭਜਨ ਕਰਦੇ ਆ, ਪਾਣੀ ਪੜ੍ਹਦੇ ਆ, ਜੋ ਵੀ ਕਰਦੇ ਆ ਤੇ ਮਾਰੇ ਕਿਰਪਾ ਕਰਨ ਸਾਨੂੰ ਮਾਇਆ ਪਦਾਰਥ ਮਿਲੇ, ਸਾਡੇ ਗੁਰਖਾਰ ਆਪਣੀ ਸਵਾਰੀ ਬੱਚਿਆਂ ਨੂੰ ਚੰਗਾ ਪੜ੍ਹਾ ਸਕੀਏ, ਸਾਰਾ ਸਾਧਨ ਹੋਵੇ, ਆਏ ਮੇਰੀ ਸੇਵਾ ਵੀ ਕਰੀਏ। ਇਹ ਵੀ ਭਾਵਨਾ ਮਹਾਰਾਜ ਦੇ ਘਰੋਂ ਪੂਰੀ ਹੋ ਜਾਂਦੀ ਹੈ। ਉਹ ਭਾਵੇਂ ਮਾਇਆ ਕਰਕੇ ਹੈ, ਫਿਰ ਵੀ ਉਹ ਗੁਰੂ ਮਹਾਰਾਜ ਨੂੰ ਮੰਨਦੇ ਆ। ਇੱਕ ਹੈਗੇ ਆ ਅਰਤਾਰਥੀ, ਆਰਤ ਨਾਮ ਹੁੰਦਾ ਦੁੱਖ ਦਾ। ਡਾਕਟਰਾਂ ਹਕੀਮਾਂ ਕੋਲ ਘੁੰਮ ਕੇ ਥੱਕ ਜਾਂਦੇ ਆ, ਉਹ ਫਿਰ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਆ ਤੇ ਮਹਾਰਾਜ ਕਿਰਪਾ ਕਰਦੇ ਆ, ਉਹਨਾਂ ਦੇ ਜਿਹੜੇ ਦੁੱਖ ਆ ਉਹ ਨਿਵਿਰਤ ਹੋ ਜਾਂਦੇ ਆ। ਗੱਲ ਸਾਰੀ ਭਰੋਸੇ ਦੀ ਹੈ। ਹੁਣ ਆ ਉੱਥੇ ਸਾਡੇ ਕੋਲ ਮਰੀਜ਼ ਆਇਆ ਸੀ, ਪੁਲਿਸ ਵਿੱਚ ਉਹ ਮੁਲਾਜ਼ਮ ਆ ਅਤੇ 6 ਫੁੱਟ 3 ਇੰਚ ਲੰਬਾ ਉਹਦਾ ਕੱਦ, ਬੜਾ ਜਵਾਨ। ਉਹਨਾਂ ਦੇ ਕੋਈ ਮਹਾਂਪੁਰਖ ਰਿਸ਼ਤੇਦਾਰ ਆ, ਉਹ ਮਹਾਂਪੁਰਖਾਂ ਨੇ ਵਚਨ ਕੀਤਾ। ਮੈਂ ਬੇਨਤੀ ਕੀਤੀ ਵੀ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਜਿੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਹੁੰਦਾ ਸੀ। ਮਹਾਰਾਜ ਉੱਥੇ ਇਸ਼ਨਾਨ ਕਰਨ ਜਾਂਦੇ ਸੀ। ਉਹ ਫਕੀਰ ਨੇ ਸਾਧ ਸੰਗਤ ਜੀ ਇੱਕ ਖਰਬੂਜਾ ਦਾ ਕੜਾ ਰੰਗੀਨ ਬਹੁਤ ਵਧੀਆ, ਜਦੋਂ ਕੋਈ ਸਾਧੂ ਸੰਤ ਆਉਣਾ ਨਾਟਕੀ ਚੇਟਕੀ ਕਰਨੀ, ਸੰਤ ਜੀ ਆ ਖਰਬੂਜਾ ਵਰਤਾਓ, ਹੁਣ ਫੜ ਲੈਣਾ ਉਹ ਵੀ ਅਸਲੀ ਖਰਬੂਜਾ, ਜਿਹੜੇ ਉਹ ਚਾਕੂ ਮਾਰਨਾ ਉੱਤੇ ਲਿਖੇ ਹੋ ਜਾਣਾ, ਫਿਰ ਉਹ ਜਿਵੇਂ ਬੰਦਾ ਬਹਾਦਰ ਕਰਦਾ ਸੀ ਤਾੜੀ ਮਾਰ ਕੇ ਨਾ ਅਟਹਾਸ ਕਰ, ਸੰਤ ਜੀ ਇੰਨੀ ਕੇ ਕਰਾ ਮਾਤ ਹੈ। ਅਤੇ ਗੁਰੂ ਮਹਾਰਾਜ ਜੀ ਨੂੰ ਵੀ ਖਰਬੂਜਾ ਉਹਨੂੰ ਭੇਟ ਕੀਤਾ। ਹੁਣ ਮਹਾਰਾਜ ਤੇ ਆਪ ਸਰਵਾਗਿਆ ਸਮਰੱਥ ਹੈ, ਚੇਤਨ ਚੀਜ਼ ਨੂੰ ਜੜ ਬਣਾ ਸਕਦੇ, ਜੜ ਨੂੰ ਚੇਤਨ ਬਣਾ ਸਕਦੇ। ਜਿਹੜਾ ਸਰਬੱਗ ਪੁਰਸ਼ ਹੈ ਉਹ ਸਾਧ ਸੰਗਤ ਜੀ ਜੋ ਚਾਹੇ ਉਹ ਕਰ ਸਕਦਾ, ਉਹ ਪੱਥਰ ਚ ਪੰਜਾ ਲਾ ਸਕਦੇ, ਉਹ ਰੀਠਾ ਮਿੱਠਾ ਕਰ ਸਕਦੇ, ਉਹ ਕਾਨੀਆਂ ਕਾਕੜੀਆਂ ਨੂੰ ਅੰਬ ਬਣਾ ਸਕਦੇ, ਉਹ ਕਿੱਕਰਾਂ ਨੂੰ ਮਠਿਆਈਆਂ ਝਾੜ ਸਕਦੇ। ਸਰਬੱਗ ਹੋਏ ਸਮਰੱਥ ਹੋਏ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਜੇ ਹੱਥ ਫੜ ਕੇ ਦਿਵ ਦ੍ਰਿਸ਼ਟੀ ਪਾਈ। ਉਹ ਖਰਬੂਜਾ ਅਸਲੀ ਬਣਾ ਕੇ ਅਤੇ ਉਹਨੂੰ ਕੱਟਿਆ। ਜਿੰਨੇ ਉੱਥੇ ਸੇਵਾਦਾਰ ਸੀ, ਆਮ ਖਰਬੂਜੇ ਜਿਹੜੇ ਆਪਣੇ ਪੰਜਾਬ 'ਚ ਹੈ, ਉਹਨਾਂ ਨੇ 10 ਕਤਲੀਆਂ। ਇਹ ਗ੍ਰੰਥਕਾਰ ਦੱਸਦੇ ਆ ਕੋਈ ਮਹਾਂਪੁਰਖ ਜੰਗਲ 'ਚ ਭਜਨ ਕਰਦੇ ਸੀ, ਕਈ ਦਿਨ ਖਾਣ ਨੂੰ ਨਾ ਕੁਝ ਵੀ ਮਿਲਿਆ, ਉਹਨੇ ਆਮ ਹੱਥ ਕਰਕੇ ਬੇਨਤੀ ਕੀਤੀ, ਇੱਕ ਆਮ ਕੁਝ ਨਹੀਂ ਮਿਲਿਆ, ਖਰਬੂਜਾ ਉੱਤੋਂ ਡਿੱਗਿਆ ਜੀ। ਕੋਈ ਉਹ 10 ਉਂਗਲਾਂ ਨੇ ਵੇਚਿਆ ਨਾ, 10 ਉਂਗਲਾਂ ਲੱਗ ਗਈ, ਉਹਦੀਆਂ 10 ਕਤਲੀਆਂ ਹੁੰਦੀਆਂ। ਆਮ ਜਿਹੜੇ ਆਪਣੇ ਉੱਧਰ ਹੁੰਦੇ ਆ, ਇਸ ਤਰ੍ਹਾਂ ਇਹਨੂੰ 10 ਅੰਗਲ ਵੀ ਕਹਿੰਦੇ ਆ ਖਰਬੂਜਾ। ਉਹ ਮਾਰੇ ਨੇ ਕਦਲੀਆਂ ਚੀਰ ਕੇ, ਪੀਰ ਨੂੰ ਵੀ ਦੇਤੀ, ਜਿਹੜੇ ਸੇਵਾ ਦਾ ਛਕ ਲਓ ਪਏ। ਪੀਰ ਬੜਾ ਹੈਰਾਨ, ਕਮਾਲ ਦੀ ਗੱਲ ਹੈ, ਇਹ ਤਾਂ ਬੜੇ ਕਾਮਲ ਮਹਾਂਪੁਰਖ ਹੈ। ਛਕ ਲਏ, ਕਹਿੰਦਾ ਮਹਾਰਾਜ ਮੈਂ ਇਹ ਤਾਂ ਆਪ ਜੀ ਦਾ ਜਿਹੜੀ ਕਰਾਮਾਤ ਹੈ ਇਹਨੂੰ ਮੰਨ ਗਿਆ, ਹੁਣ ਇਹ ਖਰਬੂਜਾ ਸਾਬਤ ਕਰੋ, ਮੇਰਾ ਇਹਦੇ ਨਾਲ ਪ੍ਰੇਮ ਬੜਾ ਸੀ। ਮਹਾਰਾਜ ਕਹਿਣ ਲੱਗੇ ਭਾਈ ਭਗੀਰ ਜੀ ਨੂੰ ਭਾਈ ਛੇਲਾਂ ਇਕੱਠੀਆਂ ਕਰਦੇ, ਛੇਲਾਂ ਇਕੱਠੀਆਂ ਕੀਤੀਆਂ, ਖਰਬੂਜਾ ਪੂਰਾ ਹੋ ਗਿਆ। ਉਹ ਜੋ 2 ਕਤਲੀਆਂ ਜਿਹੀਆਂ ਫਕੀਰ ਨੇ ਖਾਧੀਆਂ ਉਹ ਹੈ ਨਹੀਂ ਵਿੱਚ, ਕਹਿੰਦਾ ਮਹਾਰਾਜ ਖਰਬੂਜਾ ਪੂਰਾ ਅਤੇ 2 ਕਤਲੀਆਂ ਹੈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਈਂ ਜੀ ਅਸੀਂ ਆਪਣੇ ਅਤੇ ਆਪਣੇ ਸੇਵਾਦਾਰਾਂ ਦੇ ਜ਼ਿੰਮੇਵਾਰ, ਇਹ ਤੂੰ ਖਾਧੀਆਂ ਤੂੰ ਜੋੜ, ਵਾਚਰ ਨਹੀਂ ਡਿੱਗ ਪਿਆ। ਕਹਿੰਦੇ ਮਹਾਰਾਜ ਮੈਂ ਤਾਂ ਕਰਦਾ ਸੀ ਜਿਹੜਾ ਇੰਨਾ ਕਾਮਲ ਫਕੀਰ ਹੋਏਗਾ ਨਾ ਉਹ ਮੇਰਾ ਗੁਰੂ ਬਣ ਦੇ ਯੋਗ ਹੋ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਹ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਗੁਰ ਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ, ਕੋਈ ਨਾ ਪਹੁੰਚਣ ਵਾਲਾ ਦੂਜਾ ਆਪਣੇ ਸਾਹਿਬ ਕਾ ਪਰਵਾਸ। ਅੱਜ ਲੋੜ ਹੈ ਪੂਰੇ ਗੁਰੂ, ਅਸੀਂ ਕਈ ਵਾਰੀ ਭਟਕ ਜਾਂਦੇ ਪਰ ਜੋ ਮਹਾਰਾਜ ਕਿਰਪਾ ਕਰਨ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਹੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਲੈ ਦੇ। ਹੁਣੇ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ, ਇਹ ਸ਼ਬਦ ਸੁਮੇਰ ਪਰਬਤ ਦੇ ਉੱਤੇ ਪੜਿਆ, ਰਾਗੀਆਂ ਨੇ ਸ਼ਬਦ ਗਾਇਆ ਤੇ ਮਹਾਰਾਜ ਨੂੰ ਪ੍ਰੇਰਦੇ ਰਹੇ, ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ, ਤੁਹਾਡੇ ਬੜੀਆਂ ਰਿਧੀਆਂ ਸਿੱਧੀਆਂ ਖਰਾਂ ਮਾਤਾਂ, ਤੁਹਾਡੀ ਲੋਕ ਪੂਜਾ ਬੜੀ ਕਰਨਗੇ। ਬੜੀ ਪ੍ਰੇਰਨਾ, ਫਿਰ ਜੀ ਪਿਆਲਾ ਭਰ ਕੇ ਲੈ ਮਹਾਰਾਜ ਆ ਪੀ ਲਓ, ਫਿਰ ਮਿਰਤੀ ਬੜੀ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਕੀ ਹੈ ਕਿ ਜੀ ਸ਼ਰਾਬ ਹੈ, ਤੇ ਮਹਾਰਾਜ ਕਹਿੰਦੇ ਭਾਈ ਅਜੇ ਤਾਂ ਪੀਤੀ ਹੋਈ ਹੈ। ਕਹਿੰਦੇ ਤੁਸੀਂ ਕਿਹੜੀ ਪੀਤੀ ਹੈ? ਉੱਥੇ ਕਿਹਾ ਜਿਹੜਾ ਗਿਆਨ ਧਾਰਨਾ ਹੈ ਤਾਂ ਗੁੜ ਪਾਇਆ, ਤੇ ਜਿਹੜਾ ਧਿਆਨ ਹੈ ਧਾਵੇ ਦੇ ਉੱਪਰ ਹੈ, ਜਿਹੜੀ ਚੰਗੀ ਕਰਨੀ ਹੈ ਇਹ ਕਿਤੇ ਦਾ ਸੱਤ ਪਾਇਆ ਹੋਇਆ, ਤੇ ਭਗਤੀ ਰੂਪੀ ਮੱਟੀ ਹੈ ਤੇ ਬ੍ਰਹਮ ਗਿਆਨ ਦੀ ਅਗਨੀ ਦਿੱਤੀ ਹੈ, ਇਹ ਤੋਂ ਜਿਹੜੀ ਨਾਮ ਰੂਪੀ ਅੰਮ੍ਰਿਤ ਸ਼ਰਾਬ ਤਿਆਰ ਹੁੰਦੀ ਅਸੀਂ ਉਹ ਪੀਂਦੇ ਹਾਂ ਤੇ ਉਹ ਪਿਲਾਉਂਦੇ ਹਾਂ। ਕਹਿੰਦੇ ਕਿ ਬੋਲੋ ਉਹ ਖੁੱਲਾ ਥਾਣ ਹੈ ਨਾ, ਉਸ ਭੰਗ ਅਫੀਮ ਉਤਰ ਜਾਏ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਖਮਾਰੀਆਂ ਚੜਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਰੇ ਸਿੱਧਾਂ ਨੂੰ ਆਪਣੇ ਚਰਨੀ ਲਾ ਦੇ। ਕਾਹਦੀ ਬਰਕਤ ਨਾ? ਵਾ ਗੁਰੂ ਗ੍ਰੰਥ ਸਾਹਿਬ ਸ਼ਬਦ ਦੀ ਬਰਕਤ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਰਾ, ਤੇ ਜਿਹੜੇ ਪੂਰੇ ਗੁਰੂ ਦੀ ਮਰਿਆਦਾ ਸੰਗਤ ਕਰਦੇ ਆ ਤੇ ਮਹਾਰਾਜ ਉਸ ਸਿੱਖ ਦੇ ਵਿੱਚ ਵੀ ਪੂਰਨ ਕਲਾ ਭਰ ਦਿੰਦੇ ਆ। ਕਿਉਂਕਿ ਜਿਵੇਂ ਹੁਣ ਦੇਖੋ ਬਿਜਲੀ ਦੀ ਤਾਰ ਹੈ, ਜੇ ਉਹਦੇ 'ਚ ਕਰੰਟ ਹੋਵੇ ਜਿੰਨੀਆਂ ਚੀਜ਼ਾਂ ਨਾਲ ਜੋੜੀ ਚਲੋਗੇ ਉਹਦੇ 'ਚ ਉਹਦਾ ਕਰੰਟ ਆ ਜਾਏ, ਟਿਊਬ ਹੈ, ਬਲਬ ਹੈ, ਹੀਟਰ ਆ, ਕੂਲਰ ਆ, ਉਹ ਆਪਣਾ ਯੰਤਰ ਜੇ ਹੋ ਜਾ ਉਸ ਤਰ੍ਹਾਂ ਦਾ ਕਿਰਿਆ ਪ੍ਰਗਟਾਓ ਕਰੇ। ਇਸ ਤਰ੍ਹਾਂ ਜਿਹੜਾ ਪੂਰੇ ਨਾਲ ਜੁੜ ਗਿਆ, ਪੂਰੇ ਨਾਲ ਅਫੇਦ ਹੋ ਗਿਆ, ਉਸ ਮਹਾਂਪੁਰਖ ਦੇ ਵਿੱਚ ਵੀ ਉਹ ਕਲਾ ਪ੍ਰਗਟ ਹੋ ਜਾਂਦੀ ਹੈ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਉੱਥੇ ਮਹਾਂਪੁਰਖ ਜਾਂਦੇ। ਇੱਕ ਫਿਰ ਜਗਿਆਸੂ ਸਾਧ ਸੰਗਤ ਜੀ ਹੁੰਦੇ ਆ ਜਿਹਨਾਂ ਦੇ ਮਨ 'ਚ ਦੁਨੀਆਂ ਦੀ ਕੋਈ ਕਾਮਨਾ ਕੋਈ ਇੱਛਾ ਸਿਰਫ ਇੱਕੋ ਹੀ ਹੈ ਕਿ ਪ੍ਰਭ ਮਿਲਣੇ ਦਾ ਚਾਹੋ, ਪਰਮੇਸ਼ਰ ਨੂੰ ਮਿਲਣ ਦਾ ਚਾਹ ਆ। ਦੂਜੀ ਗੱਲ ਇਹ ਹੈ ਬਾਬਾ ਆਨੰਦ ਸਿੰਘ ਐਸੇ ਬਾਬਾ ਜਵਾਲਾ ਸਮਰਪਾਲ ਵਾਲੇ, ਬਾਬਾ ਆਦਰ ਸਿੰਘ, ਬਾਬਾ ਮਗਰ ਸਿੰਘ ਰਾਮਗੜ੍ਹ, ਬਾਬਾ ਸੁੰਦਰ ਪਿੰਡਰਾਂਲੇ, ਐਸੇ ਬ੍ਰਹਮ ਗਿਆਨੀ ਪੁਰਖ ਹੋਏ ਉਹ ਸਾਧ ਸੰਗਤ ਜੀ ਮਹਾਂਪੁਰਖਾਂ ਕੋਲ ਰੋਜ਼ ਜਾਂਦੇ। ਬੜਾ ਲੰਬਾ ਸਮਾਂ ਹੋ ਗਿਆ, ਅੱਜ ਮਨ 'ਚ ਹੋਇਆ ਕਿ ਕਿੰਨਾ ਸਮਾਂ ਹੋ ਗਿਆ ਕਿ ਮਹਾਂਪੁਰਖਾਂ ਨੇ, ਕਦੋਂ ਕਿਰਪਾ ਹੋਈ, ਬਖਸ਼ਿਸ਼ ਕਦੋਂ ਹੋਵੇ, ਅਤੇ ਹੁਣ ਅੱਗੇ ਤਾਂ ਕੋਈ ਸੇਵਾਦਾਰ ਜਾਂ ਅਜਾਇਤ ਮਿਲੇ ਉਹ ਬਾਂਸ ਚੱਕਣਾ ਅਤੇ ਫਿਰ ਕੋਈ ਅੱਗੇ ਜਾਵੇ। ਪਰ ਜਦੋਂ ਬੰਦਾ ਬੇਬਲ ਹੋ ਜਾਂਦਾ ਨਾ ਉਹ ਫਿਰ ਰੁਕ ਨਹੀਂ ਸਕਦਾ। ਉਹਨੇ ਜੀ ਆਪਣਾ ਹੀ ਬਾਂਸ ਚੁੱਕਿਆ, ਚੱਕ ਕੇ ਅੱਗੇ ਚਲ ਗਿਆ ਅਤੇ ਬਾਬਾ ਜੀ ਦੇ ਚਰਨ ਕਮਲਾਂ 'ਚ ਆਪਣਾ ਜਿਹੜਾ ਸੀਸ ਸੀ ਮਨ ਕਰਕੇ ਤਾਂ ਅੱਗੇ ਭੇਟਾ ਚੜ੍ਹਾਈ ਹੋ ਸੀ, ਪਰ ਤੱਕ ਚਰਨਾਂ 'ਚ ਸੀਸ ਖਾ ਲਿਆ। ਕਿਉਂਕਿ ਜਿਹੜੇ ਪੂਰਨ ਮਹਾਂਪੁਰਖ ਹੈ ਉਹਨਾਂ ਦੇ ਅੱਗੇ ਜਿਹੜਾ ਝੁਕਣਾ ਬੜਾ ਪੁੰਨਿਆ। ਸੀਸ ਨਵਾਇਆ ਕਿਰਪਤ ਬਹੁ ਕਾਪਨ ਕੀ ਕੋਟ, ਤਾਂ ਦੇ ਸੀਸ ਨਵਾਇਆ ਲੱਗਿਆ ਨਾ ਜੰਮ ਕੀ ਚੋਟ। ਚਰਨਾਂ ਸਿਰ ਚੱਕਦੇ ਨਹੀਂ। ਬਾਬਾ ਜੀ ਨੇ ਕਿਹਾ ਕੀ ਗੱਲ? ਕਹਿੰਦੇ ਮਹਾਰਾਜ ਭਾਈ ਕਿੰਨਾ ਲੰਮਾ ਸਮਾਂ ਹੋ ਗਿਆ, ਆਪ ਕਿਰਪਾ ਕਰੋ। ਬਾਬਾ ਜੀ ਨੇ ਕਈ ਤਾੜਨਾ ਭਰੇ ਬਚਨ ਵੀ ਕੀਤੇ ਪਰ ਉਹਨਾਂ ਨੇ ਬਸ ਆਪਣੀ ਜਿਗਿਆਸਾ ਜੀ ਰਹੇ। ਅਖੀਰੀ ਕਹਿਣ ਲੱਗੇ ਅੱਜ ਮਹਾਰਾਜ ਮਰ ਜਾਣਾ ਉਹਨੂੰ ਚੁੱਕਿਆ, ਪਰ ਤੁਹਾਡੇ ਚਰਨ ਵਿੱਚ। ਕਹਿਣ ਲੱਗੇ ਭਾਈ ਇੰਨੀ ਸ੍ਰਿਸ਼ਟੀ ਜੰਮੀ ਜਾਂਦੀ ਮਰੀ ਜਾਂਦੀ ਇਹਦਾ ਕੀ ਫਰਕ ਪੈਂਦਾ? ਪਰ ਬਾਬਾ ਜੀ ਬਸ ਮੈਂ ਨੀਰ ਬਹਿ ਬਹਿ ਚੱਲੇ ਜੀ ਦੋਏ ਨੇਤਰ ਗੰਗਾ ਜਮੁਨਾ ਬਣਾ ਕੇ ਬਰਾਗ ਦੇ ਜਿਹੜੇ ਅਥਰੂ ਨੇ ਉਹਨਾਂ ਨੇ ਚਰਨ ਧੋਤੇ ਮਹਾਂਪੁਰਖ ਹੁਣ ਤੁਸੀਂ ਦੇਖੋਗੇ ਜਦੋਂ ਤੁਹਾਨੂੰ ਬਰਾਗ ਆਏਗਾ ਨਾ ਮਹਾਰਾਜ ਦਾ ਪਿਆਰ ਪੈਦਾ ਹੋਵੇਗਾ ਅੱਖਾਂ ਚੋਂ ਅਥਰੂ ਨਿਕਲਣਗੇ ਤੇ ਉਹ ਤੱਤੇ ਹੋਣਗੇ ਤੇ ਬਾਅਦ ਵਿੱਚ ਨੇਤਰ ਵੀ ਤੇ ਹਿਰਦਾ ਠੰਡਾ ਹੋਵੇ ਕਹਿੰਦੇ ਕਿ ਬੋਲੋ ਉਹ ਜਿਹੜੇ ਪਾਪ ਹੈ ਉਹ ਪੱਥਰ ਦੀ ਨਿਆਈ ਹੈ ਜਿਹੜੇ ਬਰਾਗ ਪੈਦਾ ਹੁੰਦਾ ਉਹ ਪਾਪ ਪਾਣੀ ਬਣ ਜਾਂਦੇ ਉਹ ਸਮਝੋ ਅੱਖਾਂ ਨਾਲ ਨਿਕਲ ਜਾਂਦੇ ਆ ਹਿਰਦਾ ਸਾਫ਼ ਹੋ ਜਾਂਦਾ ਸ਼ਾਂਤੀ ਹੋ ਜਾਂਦੀ ਸੋ ਜਿਹੜੇ ਮਹਾਂਪੁਰਖ ਨੇ ਦੇਖਿਆ ਵੀ ਹੁਣ ਨੀਏ ਸਾਨੂੰ ਛੱਡ ਦੇ ਕਿਉਂਕਿ ਮਹਾਂਪੁਰਖ ਜਿਹੜੇ ਆ ਕਈ ਵੀ ਹੁੰਦਾ ਮਾਇਆ ਮੰਗਦਾ ਮਾਇਆ ਦੇ ਦਿੱਤੀ ਕੋਈ ਪਦਾਰਥ ਦੇ ਦਿੱਤਾ ਕੋਈ ਹੋਰ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡੀ ਜਾਂਦਾ ਜਿਵੇਂ ਇੱਕ ਰਾਜਾ ਸੀ ਉਹ ਬਾਗ ਵਿੱਚ ਗਿਆ ਤੇ ਮਾਲੀ ਸਾਧ ਸਿੰਘ ਜੀ ਉੱਥੇ ਮੌਜੂਦ ਨਾ ਸੀ ਤੇ ਮਾਲੀ ਦਾ ਬੱਚਾ ਸੀ ਤੇ ਜਿਹੜੀ ਸੋਝੀ ਹੈ ਪਤਾ ਨਹੀਂ ਮਹਾਰਾਜ ਨੇ ਬਾਲਕ ਨੂੰ ਕਿਹਨੂੰ ਬੁੱਢੇ ਨੂੰ ਜਵਾਨ ਨੂੰ ਕਿਹਨੂੰ ਦੇਣੀ ਹੈ ਇਹ ਉਹਦੀ ਆਪਣੀ ਮੌਜ ਹੈ ਉਹ ਬਾਲਕ ਨੇ ਕਿਹਾ ਤੇ ਮਹਾਰਾਜਾ ਜੀ ਸਾਡੇ ਬਾਗ ਚ ਆਏ ਆ ਪਿਤਾ ਸ਼੍ਰੀ ਨਹੀਂ ਹਰ ਜਿਹਾ ਆਏ ਦਾ ਸਵਾਗਤ ਕਰਨਾ ਅਸੀਂ ਗਰੀਬ ਹੋਰ ਕੀ ਕਰ ਸਕਦੇ ਹਾਂ ਜਾਂ ਫੁੱਲਾਂ ਦੀ ਮਾਲਾ ਆ ਜਾਂ ਫੁੱਲਾਂ ਦਾ ਗੁਲਦਸਤਾ ਇਹੀ ਗਰੀਬਾਂ ਸਾਡੇ ਹੋਰ ਧੱਬੇ ਹੈ ਨਹੀਂ ਕੌਣ ਜੀ ਬਹੁਤ ਵਧੀਆ ਨਾ ਗੁਲਦਸਤਾ ਸੋਹਣੇ ਸੋਹਣੇ ਫੁੱਲਾਂ ਦਾ ਚੁਣਿਆ ਤੇ ਰਾਜੇ ਦੇ ਸੇਵਾਦਾਰ ਦਾ ਹੀ ਰਾਜੇ ਨੂੰ ਭੇਜ ਦਿੱਤਾ ਰਾਜੇ ਨੇ ਕਿਹਾ ਵੀ ਗੁਲਦਸਤਾ ਬੜਾ ਸੁੰਦਰ ਹੈ ਬਹੁਤ ਸੁੰਦਰ ਫੁੱਲ ਚੁਣੇ ਹੈ ਕਮਾਲ ਕੀਤੀ ਪਈ ਹੈ ਕਿਹਨੇ ਭੇਜਿਆ ਕਹਿੰਦੇ ਮਾਲੇ ਦਾ ਇੱਕ ਛੋਟਾ ਜਿਹਾ ਬੱਚਾ ਉਹਨੂੰ ਭੇਜਿਆ ਰਾਜਾ ਕਹਿੰਦਾ ਉਹਨੂੰ 100 ਰੁਪਇਆ ਦੇ ਦਿਓ ਖਰੀਦ 100 ਰੁਪਇਆ ਦਿੱਤਾ ਉਹ ਕਹਿੰਦੇ ਮਹਾਰਾਜ ਮੈਨੂੰ ਇਹਦੀ ਲੋੜ ਨਹੀਂ ਰਾਜੇ ਨੇ ਕਿਹਾ 10,000 ਦੇ ਦਿਓ ਕਹਿੰਦੇ ਮਹਾਰਾਜ ਇਹਦੀ ਲੋੜ ਨਹੀਂ 1,00,000 ਦੇ ਦਿਓ ਕਹਿੰਦੇ ਇਹਦੀ ਲੋੜ ਨਹੀਂ 1,00,000 ਦੇ ਦਿਓ ਨਹੀਂ 5 ਪਿੰਡ ਦੇ ਦਿਓ ਕਹਿੰਦੇ ਮਹਾਰਾਜ ਇਹ ਵੀ ਚਾਹੀਦੇ ਨਹੀਂ 10 ਪਿੰਡ ਦੇ ਦਿਓ ਇਹ ਨਹੀਂ 100 ਪਿੰਡ 1,000 ਅਖੀਰ ਸਾਰਾ ਰਾਜੇ ਹੀ ਦੇ ਦਿਓ ਕਹਿੰਦੇ ਮਹਾਰਾਜ ਇਹ ਵੀ ਨਹੀਂ ਚਾਹੀਦਾ ਰਾਜਾ ਕਹਿੰਦਾ ਉਹ ਕਮਾਲ ਦੀ ਗੱਲ ਹੈ ਐਸਾ ਨਿਸ਼ਕਾਮ ਬਾਲਕ ਹੈ ਉਹਨੂੰ ਬੁਲਾਓ ਭਾਈ ਉਹ ਦਰਸ਼ਨ ਕਰਨੇ ਚਾਹੀਦੇ ਜਿਹੜਾ ਐਸਾ ਨਿਸ਼ਕਾਮ ਤੇ ਮੈਂ ਇੱਕ ਕੁਛ ਭੇਟਾ ਪਿੱਛੇ ਆਪਣਾ ਰਾਜ ਦੇ ਰਿਹਾ ਉਹ ਲੈ ਨਹੀਂ ਰਿਹਾ ਐਡਾ ਨਿਸ਼ਕਾਮ ਉਹਦਾ ਜੀ ਇਸ਼ਨਾਨ ਕਰਾਇਆ ਰਾਜ ਰਾਜਸੀ ਵਸਤਰ ਪਾ ਤੇ ਰਾਜੇ ਦਾ ਆਪਣਾ ਕੋਈ ਸ਼ਜਾਦਾ ਨਾ ਸੀ ਉਹਨੂੰ ਤਾਕਤ ਤੇ ਬਹਾਲ ਕੇ ਮੱਥੇ ਤੇ ਤਿਲਕ ਲਵਾ ਆਪਣਾ ਰਾਜ ਦੇ ਕਿਉਂਕਿ ਸੇਵਾ ਕਰਤ ਹੋਏ ਨਿਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਨਾਲ ਪੰਗਤੀ ਬੋਲਿਆ ਕਰਮ ਕਰਤ ਹੋਵੇ ਨਿਕਰਮ ਤਿਸ ਵੈਸਨੋ ਕਾ ਨਿਰਮਲਤਾ ਇਸੇ ਤਰ੍ਹਾਂ ਹੀ ਆ ਪਰਮੇਸ਼ਰ ਜੀਵ ਨੂੰ ਬੇਅੰਤ ਚੀਜ਼ਾਂ ਦਿੰਦਾ ਜੇ ਤਾਂ ਅਸੀਂ ਇਹਨਾਂ ਦੇ ਮੋਹ 'ਚ ਫਸ ਗਏ ਉਹ ਚੀਜ਼ਾਂ ਮਿਲ ਜਾਣਗੀਆਂ ਦੁਨਿਆਵੀ ਸੁੱਖ ਉੱਥੇ ਰਹਿ ਜਾਣਗੇ ਅਤੇ ਜੇ ਆਪਾਂ ਇਹਨਾਂ ਦੀ ਮੋਹ ਮਮਤਾ ਤਿਆਗ ਕੇ ਅੱਗੇ ਵਧਾਂਗੇ ਅਤੇ ਜਿਹੜਾ ਦੇਣ ਵਾਲਾ ਇੱਕ ਦਿਨ ਉਹ ਵੀ ਮਿਲ ਜਾਏਗਾ ਦਾਤਾ ਵੀ ਮਿਲ ਜਾਏਗਾ ਪਰ ਅਸੀਂ ਦਾਤ ਪਿਆਰੀ ਦਿਸ ਰਿਹਾ ਦਾਤਾਰਾ ਕਈ ਵੀ ਐਸੀ ਕਿਰਿਆ ਕਰ ਲੈਂਦੇ ਹਾਂ ਹੁਣ ਬਾਬਾ ਜੀ ਚਰਨ ਛੱਡ ਦੇ ਅਖੀਰ ਬੜੇ ਬਾਬਾ ਜੀ ਨੇ ਹੱਥ ਫੜ ਕੇ ਨਾ ਬਾਹ ਮਲ ਲਈ ਹੈ ਅਤੇ ਆਪਣੀ ਛਾਤੀ ਨਾਲ ਲਾ ਕੇ ਇਸ ਤਰ੍ਹਾਂ ਜਪੀ ਪਾ ਦੇ ਮਿਲਿਓ ਲਾਏ ਝਪੀੜਾ ਝਪੀੜਾ ਨਾਮ ਹੁੰਦਾ ਜਪੀ ਪਾ ਕੇ ਫਿਰ ਆ ਸੱਜਾ ਹੱਥ ਫੜ ਕੇ ਨਾ ਆਪਣੇ ਸੱਜੇ ਹੱਥ ਨਾਲ ਇਉਂ ਘੁੱਟਿਆ ਚੰਗੀ ਤਰ੍ਹਾਂ ਘੁੱਟ ਕੇ ਫਿਰ 3 ਤਾੜੀਆਂ ਮਾਰੀ 3 ਤਾੜੀਆਂ ਸੰਗਤ ਜੀ ਮਾਰ ਕਰਕੇ ਫਿਰ 3 ਵਾਰੀ ਬਚਨ ਕਿਹਾ ਕਿ ਆਨੰਦ ਸਿੰਘ ਲੈ ਗਿਆ ਆਨੰਦ ਸਿੰਘ ਲੈ ਗਿਆ ਆਨੰਦ ਸਿੰਘ ਲੈ ਗਿਆ ਬਖਸ਼ਿਸ਼ ਲੈ ਗਿਆ ਹੁਣ ਸੇਵਾਦਾਰ ਉੱਥੇ ਪੁਰਾਣੇ ਕਈ ਆਉਂਦੇ ਜਾਂਦੇ ਸੀ ਸੇਵਾ ਕਰਦੇ ਸੀ ਕਹਿੰਦੇ ਮਹਾਰਾਜ ਦੇਖੋ ਅਸੀਂ ਇੰਨੇ ਇੰਨੇ ਸਾਲਾਂ ਦੇ ਰਹਿ ਰਹੇ ਹਾਂ ਇਹ ਇਸ ਤਰ੍ਹਾਂ ਆਉਂਦੇ ਆ ਚਲੇ ਜਾਂਦੇ ਆ ਤੇ ਤੁਸੀਂ ਇਹਦੇ ਤੇ ਇਕਦਮ ਕਿਰਪਾ ਕਰਤੀ। ਬਾਬਾ ਜੀ ਕਹਿਣ ਲੱਗੇ ਕਿ ਭਾਈ ਇਕਦਮ ਕਿਰਪਾ ਨਹੀਂ ਹੋਈ ਤੇ ਨਾ ਹੁੰਦੀ ਆ। ਕਹਿੰਦੇ ਇਹਨਾਂ ਨੂੰ ਸਾਡੇ ਨਾਲ ਤੁਰਿਆ 130 ਜਨਮ ਹੋ ਗਏ। ਸੁਣ ਲਓ ਧਿਆਨ, ਕਹਿੰਦੇ 130 ਜਨਮ ਅੱਜ ਤੱਕ ਹੀ ਨਹੀਂ ਸਾਡਾ ਵਚਨ ਨਹੀਂ ਬੋਲਿਆ। 130 ਜਨਮ, ਇੱਕ ਜਨਮ ਕਿ ਇੱਕ ਚ ਮੋੜ ਦਿੱਤਾ ਹੋ। ਕਹਿੰਦੇ 130 ਜਨਮ ਹੀ ਨਹੀਂ ਸਾਡਾ ਵਚਨ ਨਹੀਂ ਮੋੜਿਆ। ਜੇ ਰਾਤ ਨੂੰ ਦਿਨ ਕਿਹਾ ਤੇ ਨਹੀਂ 7 ਵਜੇ, ਦਿਨ ਨੂੰ ਰਾਤ ਕਿਹਾ 7 ਵਜੇ, ਕਦੀ ਆਗਿਆ ਦਾ ਮਤਲਬ ਉਲੰਘਣ ਨਹੀਂ ਕੀਤਾ। ਕਹਿੰਦੇ ਭਾਈ ਇਹ ਕਮਾਈ ਦੀ ਚੀਜ਼ ਹੈ, ਇਹ ਬਖਸ਼ਿਸ਼ ਦੀ ਚੀਜ਼ ਹੈ। ਸੋ ਇਸ ਕਰਕੇ ਫਿਰ ਦੇਖੋ ਉਹਨਾਂ ਨੂੰ ਸੰਪਟ ਪਾਠ ਵਾਸਤੇ ਸੇਵਾ ਲਾਈ ਤੇ ਆਪ ਕਿਰਪਾ ਵੀ ਕਰਦੇ ਰਹੇ। ਫਿਰ ਸਾਧ ਸੰਗਤ ਜੀ ਤੇ ਮਹਾਰਾਜ ਸਾਕਸ਼ਾਤ ਦਰਸ਼ਨ ਬਖਸ਼। ਕਹਿਣ ਲੱਗੇ ਨੰਦ ਸਿੰਘ ਕੀ ਸੁਣ? ਕਹਿੰਦੇ ਮਹਾਰਾਜ ਨਾਮ। ਕਹਿੰਦੇ ਭਾਈ ਮੇਰੀ ਡਿਊਟੀ ਤਾਂ ਮੁਕਤੀ ਦੀ ਹੈ, ਜਿਹੜੀ ਨਾਮ ਦੀ ਦਾਤ ਹੈ ਇਹ ਮਹਾਂਪੁਰਖਾਂ ਦੇ ਹੱਥ ਰੱਖੀ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ, ਪੂੰਜੀ ਬਿਨਾਂ ਜਾਂਦਾ ਨਹੀਂ ਪਤਾ। ਜਿਵੇਂ ਉਹ ਪਿੰਜਰੇ ਤੋਤਾ ਹੁੰਦਾ ਸੀ, ਅੱਗੇ ਮਹਾਂਪੁਰਖਾਂ ਨੇ ਕਥਾ ਕਰਨੀ, ਉਹ ਤੋਤੇ ਨੇ ਸਾਰਾ ਦਿਨ ਰਾਮ ਰਾਮ ਸੱਤ ਹੈ, ਰਾਮ ਰਾਮ ਸੱਤ ਹੈ। ਤੇ ਸੰਤਾਂ ਨੇ ਕਿਹਾ ਕਿ ਭਾਈ ਰਾਮ ਦਾ ਨਾਮ ਜਪਣ ਬੰਧਨ ਟੁੱਟ ਜਾਂਦੇ ਆ। ਉਹ ਤੋਤੇ ਜਿਹੜੇ ਸਖਾਲੇ ਹੁੰਦੇ ਬੋਲਦੇ। ਸਾਡੇ ਉੱਥੇ ਇੱਕ ਪ੍ਰੇਮੀ ਸੀਗੇ, ਉਹਨੇ ਜੀ ਤੋਤਾ ਸੀ ਰੱਖਿਆ, ਉਹ ਮੈਨੂੰ ਉੱਥੇ ਲੈ ਗਿਆ ਜੀ ਆਪਣੇ ਘਰੇ, ਪੌੜੀ ਜੜ ਉੱਤੇ ਚਲ ਗਿਆ। ਉਹ ਤੋਤਾ ਬੋਲੇ ਜੀ ਬਾਹਰ ਡੋਰ ਖੜ ਕੇ, ਦੇਖੋ ਕੌਣ ਆਇਆ। ਮੈਂ ਕਿਹਾ ਕੌਣ ਆ? ਉਹ ਘਰ ਵਾਲੇ ਕਹਿੰਦੇ ਬਾਬਾ ਜੀ ਆਵਾਜ਼ ਸਿਆਣੋ, ਉਹਨਾਂ ਦੀ ਇੱਕ ਛੋਟੀ ਜਿਹੀ ਬੱਚੀ ਸੀ ਤੇ ਉਹ ਤੋਤੇ ਦੀ ਬਿਲਕੁਲ ਸੇਮ ਉਹ ਆਵਾਜ਼, ਉਹ ਬੱਚੀ ਨੇ ਉਹਨੂੰ ਸਿਖਾਲਿਆ ਤੋਤੇ। ਉਹ ਰਾਤ ਤੋਤਾ ਹੁੰਦਾ ਜਿਹੜਾ ਸਿੱਖਦਾ। ਕਹਿੰਦੇ ਮਹਾਰਾਜ ਜਿਹੜਾ ਤੋਤਾ ਲਟਕਾਇਆ ਨਾ ਡੇੜੀ ਚ, ਉਹ ਬੋਲ ਰਿਹਾ ਵੀ ਤੁਸੀਂ ਡੋਰ ਖੜਕਾਈ ਹੈ, ਉਹ ਕਹਿ ਰਿਹਾ ਵੀ ਦੇਖੋ ਕੌਣ ਆਇਆ। ਤੇ ਲੋਕ ਤੋਤੇ ਬੋਲਣ ਸਿੱਖ ਜਾਂਦੇ। ਹੁਣ ਤੋਤਾ ਕਹਿੰਦਾ ਵੀ ਸੰਤ ਕਥਾ ਕਰਦੇ ਆ ਤੇ ਰਾਮ ਰਾਮ ਸਾਤਿਆ, ਰਾਮ ਕਹਿਣਾ ਰਾਮ ਕਹਿ ਬੰਧਨ ਤੇ ਟੁੱਟਾ, ਬੰਧਨ ਟੁੱਟ ਜਾਂਦੇ ਆ। ਮੈਂ ਪਿੰਜਰੇ 'ਚ ਬੜਿਆ, ਮੇਰੇ ਬੰਧਨ ਟੁੱਟਦੇ ਨਹੀਂ, ਸਾਰਾ ਦਿਨ ਰਾਮ ਰਾਮ ਕਰੀ ਜਾਂਦਾ। ਤੇ ਮੇਰਾ ਵੀ ਪ੍ਰਸ਼ਨ ਸੰਤਾਂ ਨੂੰ ਪੁੱਛੋ। ਮਹਾਂਪੁਰਖ ਕਹਿਣ ਲੱਗੇ ਕਈ ਮੰਗਤਾ ਮੁੱਠ ਮੁੱਠ ਆਡੇ ਲਈ ਰਾਮ ਰਾਮ ਕਰਦਾ, ਬਾਣੀਆਂ ਤੋਲਣ ਲੱਗਾ ਰਾਮ ਦੀ ਸਹੁੰ ਜੇ ਘੱਟ ਤੋਲਣ। ਜਿਹੜਾ ਚੋਰ ਹੈ ਉਹ ਕੁੱਟ ਤੋਂ ਡਰਦਾ, ਕਹਿੰਦਾ ਰਾਮ ਦੀ ਸਹੁੰ ਜੇ ਮੈਂ ਚੋਰੀ ਕੀਤੀ ਹੋਵੇ ਤੇ ਤੂੰ ਚੋਰੀ ਵਾਸਤੇ ਰਾਮ ਰਾਮ ਕਰਦਾ। ਪਰ ਬਾਣੀ ਇਹ ਦੱਸਦੀ ਹੈ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੇ ਕਹਿ ਸੋਈ ਕੌਤਕਾ। ਰਾਮ ਲੋਈ ਨੇ ਵੀ ਕਿਹਾ ਕੋੜਾ ਆਇਆ ਸੀ, ਮਾਤਾ ਜੀ ਕਹਿਣ ਲੱਗੀ ਕਿਵੇਂ ਆ? ਕਹਿੰਦੇ ਮਾਤਾ ਜੀ ਕੋੜ ਹੋਇਆ, ਕਬੀਰ ਸਿੰਘ ਬੇਨਤੀ ਕਰਨ ਆਏ ਸੀ, ਮਹਾਂਪੁਰਖ ਕਿਰਪਾ ਕਰਨ ਦੁੱਖ ਟੁੱਟ ਜਾਏ। ਕਹਿੰਦੇ ਉਹ ਤਾਂ ਭਜਨ ਲਈ ਗਏ ਆ, ਪਤਾ ਨਹੀਂ ਕਦੋਂ ਮੁੜਨਾ। ਸਾਧੂ ਸੰਤਾਂ ਭਗਤਾਂ ਦਾ ਕੀ ਹੁੰਦਾ ਜਿੱਥੇ ਲਿਵ ਲਾਲੀ ਸਮਾਧੀ ਬਹਿ ਜਾਂਦੇ ਆ। ਦੱਸ ਗੱਲ ਕੀ ਹੈਗੇ ਆ? ਮਾਤਾ ਜੀ ਕਹਿਣ ਲੱਗੇ ਕਹੋ ਰਾਮ। ਰਾਮ ਕਹਿ ਸਰੀਰ ਬਿਲਕੁਲ ਸੋਧੋ। ਮਾਤਾ ਜੀ ਨੇ ਕਿਹਾ ਜੇ ਸਰੀਰ ਕਰਕੇ ਤੰਦਰੁਸਤ ਮਨ ਚ ਕੋੜ ਲੈ ਗਿਆ, ਉਹ ਵੀ ਕੀ ਫਾਇਦਾ ਹੋਇਆ ਗੁਰਮੁਖਾਂ ਦੇ ਘਰ ਜਾਣ ਦਾ। ਦੁਬਾਰਾ ਮਾਤਾ ਜੀ ਕਹਿੰਦੇ ਕਹੋ ਰਾਮ, ਉਹਦਾ ਮਨ ਦਾ ਵੀ ਕੋੜ ਹਟਾ। ਤੀਜੀ ਵਾਰੀ ਕਹਿੰਦੇ ਬਾਣੀ ਦਾ ਵੀ ਕੋੜ ਹੁੰਦਾ ਕਿ ਰਸਨਾ ਤੋਂ ਬੜਾ ਮਾੜਾ ਬੋਧ। ਕਹਿੰਦੇ ਕਹੋ ਰਾਮ, ਉਹ ਵੀ ਦੂਰ ਕਰ। ਜਦੋਂ ਕਬੀਰ ਸਾਹਿਬ ਆਏ, ਸਾਡੇ ਦੇਹ ਦਾ ਰਿਵਾਜ਼ ਜਿਹੜੀਆਂ ਬੀਬੀਆਂ ਪਤੀ ਵਰਤਾ, ਉਹ ਆਪਣੇ ਪਤੀ ਦਾ ਬੜਾ ਸਤਿਕਾਰ ਕਰਦੀਆਂ। ਪਤੀ ਜਿਹੜੇ ਹੈ ਉਹ ਵੀ ਸਤੀ ਵਰਤਾ ਧਰਮ ਦੀ ਪਰਪੱਕ ਹੁੰਦੇ ਸੀ। ਇਹ ਨਹੀਂ ਕਿ ਪਤੀ ਉਹ ਬੋਤਲੇ ਪੀ ਜਾਏ ਤੇ ਫਿਰ ਬੀਬੀ ਨੂੰ ਉਵੇਂ ਭਾਈ दुर्वचन बोले जहां कुटमार करे वो भी ठीक ने। पति दे भी बराबर फर्ज है ते बीबी दे भी बराबर फर्ज है, दोनों समान अंतर चलन फिर वह गृहस्थ जरा स्वर्ग वर्गा बनना। आज्ञाकारी पुत्र होए मिठ बोली होए नार तान अपना संतोख चार स्वर्ग द्वार इस पर स्वर्ग के द्वार बन जाते। सो इस वास्ते ऋषि चाणक ने यह गल चाणक नीति विच कही है। सो इस वास्ते साध संग जी जिले महापुरखों को पूछा वह कहते भी तोता चूरी वास्ते राम राम करता उनको जीवत भाव अहंकार तो मर के राम राम बोले। तोते ने जी साहब भी अंदर श्वासा राम राम करी जाए वो घर रहने देखा वह जी हिलदा ही नहीं अगे तो बड़ा भजन विलास करता उस नहीं खिड़की खोली भी शायद कोई कारण बीमार जान की गल है वो साग घीसया पिया जी कढ़ के बाहर रखे हूँ मत देनी आख जी बचा के देखा भी नेड़े है नहीं एकदम अड़ाई मार गया घेसल जी वटी हुई तो जाता जाता कह गया कहता राम राम सत है पर कुंजी संतन हाथ है गज के बोलो राम राम अगे भी करता सी हूँ वो संत ने युगती देती है तो जिले च निकल गया। इस तरह ये जड़िया गल्लां हैगियां हूँ अजकल भी कह देंगे है कि संत महापुरखों की लोड़ नहीं जिन्होंने भाई अनपढ़ रहना उन्होंने ना टीचर की लोड़ है ना प्रोफेसर की ना प्रिंसीपल की ना स्कूल कॉलेज यूनिवर्सिटी की जिन्हें डॉक्टर बनना इंजीनियर बनना डिग्रियां लैनिया उन्होंने लोड़ हैगी। इस तरह जिन्होंने अध्यात्म बाद आत्म ज्ञान प्राप्त करना उन्होंने सुलझे हुए महापुरखों की संगत की लोड़ है पिछे भी सी हूं तां ते जिन्हें इस पासे नहीं चलना उन्होंने भी फिर अपनी प्रारब्ध है भाई आप अंगे की निंदा आलोचना भी नहीं करते ना अपना ही कोई असूल ही है जी लैन सानू संत महापुरखों ने समझाई है आप ही ठीक है। महाज नो जीन गता सा पंथा बड़े लोग जिस रास्ते से तुरे उस रास्ते से चलना गुरमुखों लिए ठीक हुंदा है। सो साध संगत जी महापुरख कहन लगे इन्ने जन्म हूँ उत्थे प्रगट होया कहिंदे राम नाम जिहड़ा संतां दा कहिंदे महाराज हुण किहड़े महापुरखों को जाइए कहिंदे जिन्हां ने इस ड्यूटी ते बहालिया सी उतों चल कर ते नाल एक निहंग सिंह रल गए बाबा जी जिहड़े सी बाबा हरनाम सिंह महाराज बहुत विद्वान से जिस डेरे च मैं विद्या पढ़िया सातों कई पुस्त पहला उस डेरे चो विद्या पढ़िया संस्कृत फारसी अरबी ब्रह्म ज्ञानी विद्वान भी बहुत बाबा हरनाम सिंह कुछ हो जदों वह वचन करते ना वो काव्य वचन करते रमज के महापुरख रमज देंदे है राज जिन्हों कृपा कर समझ आ हरेक समझ नहीं आता हूं नाल निहंग सिंह रल गया निहंग के मन च फुरना हो गया कि जे बाबा हरनाम सिंह जी अंतर जामी ना मेरा ना लैके मैं बुला देखो गल तो छोटी जी है पर कई वही मन कई संकल्प कर लगा महापुरखों लिए चीजा तो सुधारण बहुत बड़ी क्रैकाल दर सी होंगे कोई गल लुकी ही नहीं होंगी जिमें हाथ से प्या औड़ा नजर आता हर चीज उन्होंने प्रतख होंगी जरा ब्रह्म ज्ञानी है वो तो कोई गुझी छनी ना ही बात गुरु नानक तुठा कीनी दात गुप्त प्रगट सब जानिए जे मन रख है ठाए इन्होंने अपने मन में आत्मा स्वरूप जोड़ लिया गुप्त प्रगट कोई गल उन्हों तो रह नहीं सकती हर चीज उन्होंने दृष्टमान हो जाती दसना ना दसना उन्होंने मौज है वह किसी अधीन तो होंगे नहीं स्वतंत्र है वह तो पता उन्होंने सारा आता हूँ जो आए बाबा जी भी नाल बाबा जी फिर आम मारी आ बई हरी सिंह निहंगा तेरा जात गोत चंगा वह ना हरी सिंह ਕਹਿੰਦੇ ਆਪ ਹਰੀ ਸਿੰਘ ਨਿਹੰਗਾ ਤੇਰਾ ਜਾਤ ਗੋਤ ਜੰਗ ਕੁਛ ਹੋ ਗਿਆ ਵੀ ਬਾਬਾ ਜੀ ਅੰਦਰ ਜਾਮੀ ਜਿਹੜੇ ਬਾਬਾ ਜੀ ਆਏ ਤੇ ਇਹਨਾਂ ਵਾਸਤੇ ਫਿਰ ਉਹਨੇ ਰਾਮ ਜੀ ਮਾਰੇ ਆਇਆ ਹੈ ਨੰਦਾ ਫੇਰ ਫੇਰ ਰੰਦਾ ਬਣਾਇਆ ਹੈ ਬੰਦਾ ਕਿਉਂਕਿ ਬਾਬਾ ਜੀ ਦਾ ਜਿਹੜਾ ਸਰੀਰ ਸੀ ਉਹ ਰਾਮਗੜੀਏ ਪਰਿਵਾਰ ਤੋਂ ਸੀ ਕਹਿਣ ਲੱਗੇ ਆਨੰਦ ਸਿੰਘ ਜੀ ਆਏ ਰੰਦਾ ਫੇਰ ਦੇ ਜਿਵੇਂ ਰੰਦਾ ਫੇਰ ਕੇ ਲੱਕੜ ਸਾਫ਼ ਕਰ ਦਿੰਦੇ ਫਰਨੀਚਰ ਕਈ ਤਰ੍ਹਾਂ ਦਾ ਸਮਾਨ ਤਿਆਰ ਹੋ ਜਾਂਦਾ ਇਮਾਰਤੀ ਕਹਿੰਦੇ ਸਾਡੇ ਕੋਲ ਆਏ ਸੀ ਅਸੀਂ ਬਚਾਅ ਰੂਪੀ ਰੰਦਾ ਫੇਰ ਕੇ ਇਹਨਾਂ ਨੂੰ ਬੰਦਾ ਬਣਾ ਦਿੱਤਾ ਬੰਦਾ ਕਿਹੋ ਜਿਹਾ ਬੰਦਾ ਹੋਏ ਸੋ ਬੰਦਗੀ ਗੱਲ ਹੈ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਜ਼ ਕਰਾਓ ਕੇ ਪਿਆਰ ਇਹੋ ਜਿਹਾ ਬਣਾ ਦਿੱਤਾ ਕਹਿਣ ਲੱਗੇ ਆਪ ਭਾਈ ਕਿਵੇਂ ਆਏ ਗੁਰੂ ਨਾਨਕ ਮਹਾਰਾਜ ਜੀ ਨੇ ਕਿਰਪਾ ਕੀਤੀ ਦਿੱਤੇ ਦਰਸ਼ਨ ਕਹਿੰਦੇ ਹਾਂ ਮਹਾਰਾਜ ਕਹਿੰਦੇ ਬਚਨ ਵੀ ਹੋਇਆ ਕਹਿੰਦੇ ਮਹਾਰਾਜ ਬਚਨ ਵੀ ਹੋਇਆ ਕੀ ਬਚਨ ਹੋਇਆ ਤੁਸੀਂ ਕੀ ਕਿਹਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਚੇਤੇ ਕੀਤਾ ਕੀ ਚਾਹੁੰਦੇ ਤੇ ਅਸੀਂ ਬੇਨਤੀ ਗਲਤ ਪੱਲਾ ਪਾ ਕੇ ਹੱਥ ਜੋੜ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕਰਕੇ ਸਾਨੂੰ ਨਾਮ ਦੀ ਦਾਤ ਦੇ ਕਹਿਣ ਲੱਗੇ ਮੇਰੀ ਡਿਊਟੀ ਤਾਂ ਨਾਮ ਜਪਣ ਵਾਲੇ ਨੂੰ ਮੁਕਤੀ ਦੇਣੀ ਹੈ ਨਾਮ ਮਿਲੂਗਾ ਸੰਤ ਮਹਾਂਪੁਰਖਾਂ ਉਹ ਜੁਗਤੀ ਦੱਸਦੇ ਸੀ ਕਹਿੰਦੇ ਕਿੱਥੇ ਕਹਿੰਦੇ ਆਪ ਜੀ ਦੇ ਚਰਨਾਂ 'ਚ ਫੇਰ ਭੇਜਿਆ ਬਾਬਾ ਜੀ ਕਹਿਣ ਲੱਗੇ ਵੀ ਬਹੁਤ ਕਾਲੇ ਹਨ ਕਹਿੰਦੇ ਮਹਾਰਾਜ ਚੰਗੀ ਚੀਜ਼ ਨੂੰ ਕੌਣ ਕਾਲਾ ਨਹੀਂ ਹੁੰਦਾ ਕਹਿੰਦੇ ਜਾਓ ਕੇ ਖੂਹ ਛਾਲ ਮਾਰ ਦਿਓ ਅਤੇ ਬਾਬਾ ਆਨੰਦ ਸਿੰਘ ਜੀ ਬੜੇ ਹਿੰਡੀ ਸੀਗੇ ਬਾਜ ਜੀ ਬੜੇ ਹੱਠੀ ਤੱਪੀ ਸੀਗੇ ਉਹ ਜੀ ਖੂਹ ਛਾਲ ਮਾਰਨ ਦੌੜ ਤੇ ਮਹਾਰਾਜ ਦਾ ਸੇਵਕ ਹੁੰਦਾ ਨੀ ਨੀਲਾ ਹਜ਼ੂਰੀ ਸੇਵਕ ਕਹਿੰਦੇ ਨੀਲਿਆ ਇਹਨੂੰ ਹਟਣਾ ਲਿਆ ਲਿਆ ਫੜ ਕੇ ਨੀਲਾ ਵੀ ਬੜਾ ਨਰਵਾ ਸੀ ਜੀ ਹੁਣ ਬਾਹਾਂ ਦੇ ਉੱਤੋਂ ਹੀ ਹੱਥ ਪਾ ਕੇ ਜਾ ਕੇ ਅੱਗੇ ਬਾਰੇ ਜਾਣ ਨਹੀਂ ਲੈਣਾ ਬਾਬਾ ਦੇ ਹੁਕਮ ਲੈ ਕੇ ਦੇ ਲਓ ਫਿਰ ਕਿੱਥੇ ਮਜਲ ਪਜਾ ਇਹ ਸਾਧ ਸੰਗਤ ਜੀ ਕਹਿੰਦੇ ਨਾ ਚਤਰ ਦਸਾ ਪੀਨੋ ਵਾਲਾ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਕਟਾਖ ਹੁੰਦਾ ਕਿ ਆਪਣੀ ਦਿੱਬ ਦ੍ਰਿਸ਼ਟੀ ਨਾਲ ਸੇਵਕ ਨੂੰ ਦੇਖਣ ਉਹਨੂੰ ਕਟਾਕਸ਼ ਵਿਅਕਤੀ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਨਵਾਰਿਓ ਹਰ ਜਨ ਰਾਖਿਆ ਗੁਰਗੁਰ ਕੰਠ ਲਾਇਆ ਆਪਣ ਸਮੇਟਿਆ ਦਿਆਲ ਪੁਰਖ ਬਖਸੰਦ ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ ਇਹ ਆ ਸਾਧ ਸੰਗਤ ਜੀ ਬਖਸ਼ਿਸ਼ਾਂ ਤੇ ਤੁਹਾਨੂੰ ਉਹਨਾਂ ਦੇ ਜੀਵਨ ਚੋਂ ਇੱਕ ਬੰਦਗੀ ਜਿਹੜੀ ਆ ਉਹ ਦਿਖਾਈ ਹੈ ਮਹਾਂਪੁਰਖਾਂ ਦਾ ਸਾਰਾ ਜੀਵਨ ਤਾਂ ਦੱਸਿਆ ਹੀ ਨਹੀਂ ਜਾ ਸਕਦਾ ਜਿਹੜੇ ਉੱਚਾ ਭੇਦ ਹੋ ਗਿਆ ਕਿਉਂਕਿ ਆਚਾਰਿਆ ਦੀ ਕਥਾ ਮਹਾਂ ਅਨੂਪ ਕਹੀ ਹੈ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਛ ਨਿਤ ਨਹੀਂ ਜਾਣੋ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੈ ਕੇਤਾ ਬਖਾਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਇਹ ਬੜੀ ਹੈ ਸੋ ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਭਾਈ ਕਿਰਪਾ ਕੀਤੀ ਹੈ ਹੁਣ ਆਪਾਂ ਸਤਿਗੁਰੂ ਜੀ ਦੀ ਬਾਣੀ ਦੇ ਸ਼ਬਦ ਦੇ ਵਿਚਾਰ ਸਰਵਣ ਕਰੀਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦਾ ਇੱਕ ਐਸਾ ਧਰੁਵਾ ਬਣ ਕੇ ਦੇਵੈ ਕਿ ਗੁਰੂ ਮਹਾਰਾਜ ਜੀ ਦੀ ਸੰਤਾਂ ਦੀ ਭਗਤਾਂ ਦੀ ਬਾਣੀ ਸਾਰੀ ਇਕੱਤਰਿਤ ਕਰਕੇ ਆਮ ਸਰ ਅਸਥਾਨ ਤੇ ਭਾਈ ਗੁਰਦਾਸ ਹੈ ਉਹਨਾਂ ਨੂੰ ਲਿਖਤੀ ਕੁੱਲ ਤਾਰਿਆ ਜੀ ਇਹ ਮਹਾਰਾਜ ਦੇ ਸਰੂਪ ਲਿਖਣ ਦੀ ਸੇਵਾ ਬਖਸ਼ੀ ਆਪ ਰਸਨਾ ਤੋਂ ਕਿਰਪਾ ਕਰਦੇ ਰਹੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਕਰਕੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਤੇ ਬਾਬਾ ਬੁੱਢਾ ਸਾਹਿਬ ਐਡੇ ਬੜੇ ਮਹਾਨ ਗੁਰੂ ਨਾਨਕ ਪਾਤਸ਼ਾਹ ਦੇ ਗੁਰਸਿੱਖ 6 ਮਹਿਲਾਂ ਤੱਕ ਦਰਸ ਨਿਹਾਰੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੀ ਗ੍ਰੰਥੀ ਸਿੰਘ ਜੀ ਦੀ ਸੇਵਾ ਦਿੱਤੀ। ਕਜ ਕੇ ਬੋਲੋ, ਜਦੋਂ ਕਹਿਣ ਲੱਗੇ ਬਾਬਾ ਵੱਡਿਆਂ ਜੀ ਆਵਾਜ਼ਾਂ ਲਓ, ਮੁੱਖ ਵਾਕ ਪਹਿਲਾ ਮੁੱਖ ਵਾਕ ਜਿਹੜਾ ਗਿਆ ਦਰਬਾਰ ਸਾਹਿਬ, ਉਹ ਸੂਹੀ ਰਾਗ ਚ ਹੋਇਆ ਸੀ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਪਾਇਆ। ਪਹਿਲੇ ਗ੍ਰੰਥੀ ਹੈਗੇ ਬਾਬਾ ਬੁੱਢਾ ਜੀ, ਤੇ ਜਦੋਂ ਦਸ ਪਾਤਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਚੜਾਉਣੀ ਸੀ ਸਾਬੋ ਕੀ ਤਲਵੰਡੀ, ਉਦੋਂ ਲਿਖਾਰੀ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਹਨਾਂ ਦੇ ਪਰਿਵਾਰ ਚ 58 ਸ਼ਹੀਦੀਆਂ, 58 ਜਿਤਨਾ ਕੁਰਬਾਨੀ ਵਾਲਾ ਪਰਿਵਾਰ। ਇਹ ਜਿਹੜੀ ਬੀੜ ਪਹਿਲੀ, ਉਸ ਬੀੜ ਦਾ ਨਾਂ ਹੈ ਕਰਤਾਰਪੁਰ ਵਾਲੀ ਬੀੜ। ਜਿਹੜੀ ਬੀੜ ਦਾ ਆਪ ਜੀ ਦਰਸ਼ਨ ਕਰ ਰਹੇ, ਇਹ ਬੀੜਾਂ ਹੈਗੀਆਂ ਦਮਦਮੀ ਸਰੂਪ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਮਾਲਕ ਤਿਆਗ ਕਰਾਇਆ। ਇਹਦੇ ਗ੍ਰੰਥੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਹੁਤ ਵੱਡੇ ਵਿਦਵਾਨ ਗਿਆਨੀ, ਉਹਨਾਂ ਨੂੰ ਇਹ ਸੇਵਾ ਦਿੱਤੀ ਅੰਮ੍ਰਿਤਸਰ ਵਿੱਦਿਆ ਦੀ, ਸਾਲ ਚਲਾਉਣ ਦਾ ਵੀ ਹੁਕਮ ਬਖਸ਼ਿਸ਼ ਕੀਤਾ, ਅਕਾਲ ਤਖਤ ਦੀ ਸੇਵਾ ਵੀ, ਦਰਬਾਰ ਸਾਹਿਬ ਦੀ ਮਾਨ ਮਰਯਾਦਾ ਲਈ ਇੰਨੀ ਭਾਈ ਸਾਹਿਬ ਭਾਈ ਮਨੀ ਸਿੰਘ। ਸੋ ਕਿਤਨੇ ਵੱਡੇ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਬ੍ਰਹਮ ਗਿਆਨੀ, ਭਾਈ ਸਾਹਿਬ ਭਾਈ ਦਇਆ ਸਿੰਘ ਪੰਜਾਂ ਪੈਰਾਂ ਦੇ ਮੁਖੀ, ਇਹ ਕਿਰਪਾ ਕੀਤੀਆਂ ਜਿਹਨਾਂ ਮਹਾਂਪੁਰਖਾਂ ਤੋਂ ਅੱਗੇ ਟਕਸਾਲਾਂ ਇਹ ਚੱਲ ਰਹੀਆਂ ਸਾਰੀਆਂ। ਗੁਰੂ ਮਹਾਰਾਜ ਕਿਰਪਾ ਕਰ ਗਏ, ਦਸਵੇਂ ਪਾਤਸ਼ਾਹ ਜੀ ਫਿਰ ਗੁਰਤਾਗਤੀ ਬਖਸ਼ਿਸ਼ ਕਰ ਗਏ। ਦੁਨੀਆਂ 'ਤੇ ਧਾਰਮਿਕ ਬਿਆਨ, ਧਾਰਮਿਕ ਗ੍ਰੰਥ ਹੈ, ਸਤਿਕਾਰਯੋਗ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ਼ ਸਤਿਕਾਰ ਕਿਉਂ ਹੋ ਰਿਹਾ? ਕਿਉਂਕਿ ਇਹਨੂੰ ਮਹਾਰਾਜ ਗੱਦੀ ਦੇਵਾ ਹੈ। ਗੱਜ ਕੇ ਬੋਲੋ, ਗੱਦੀ ਦੇਵਾ ਹੈ ਇਸ ਕਰਕੇ। ਸੋਰਠ ਮਹੱਲਾ ਪੰਜਵਾ, ਆਗੈ ਸੁੱਖ ਮੇਰੇ ਮੀਤਾ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਅੰਮ੍ਰਿਤਸਰ ਸਾਹਿਬ ਸਰੋਵਰ ਹੈ, ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਪਵਿੱਤਰ ਚਰਨ ਪਾਏ, ਬਖਸ਼ਿਸ਼ ਕੀਤੀ, ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਟੱਪ ਲਾਇਆ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸੇਵਾ ਆਰੰਭ ਕੀਤੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਸਰੋਵਰ ਸਾਹਿਬ ਦੀ, ਦਰਬਾਰ ਸਾਹਿਬ ਦਰਸ਼ਨੀ ਜੋੜੀ ਕੋਲ ਕੇ ਸਾਰੀ ਸੇਵਾ ਮੁਕੰਮਲ ਕਰਕੇ, ਫਿਰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਤੇ ਆਪ ਸਰੰਦਾ ਫੜ ਕੇ ਮਹਾਰਾਜ ਨੇ ਕੀਰਤਨ ਕੀਤਾ। ਕਦ ਕੇ ਬੋਲੋ, ਇਹ ਸਰੰਦਾ ਮਹਾਰਾਜ ਦੀ ਕਾਢ ਹੈ, ਆਹੀ ਜੋੜੀ ਹੈ ਨਾ ਰਾਗੀ ਸਿੰਘ, ਇਹ ਗੁਰੂ ਅਰਜਨ ਸਾਹਿਬ ਦੀ ਕਾਢ ਹੈ। ਪਹਿਲਾਂ ਮਰਦਾਂਗ ਹੁੰਦੀ ਸੀ, ਅੱਧੀ ਕੱਢ ਲਓ, ਇੱਕ ਪਾਸੇ ਘੋੜਾ ਬਣ ਗਿਆ, ਇੱਕ ਪਾਸੇ ਡੁੱਬੀ ਬਣ ਗਈ, ਧਾਮਾ ਬਣ ਗਿਆ। ਇਹ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪ ਕੀਰਤਨ ਦੀ ਨਿਰੋਲ ਪ੍ਰਸਾਰ ਚਲਾਈ। ਦਰਬਾਰ ਸਾਹਿਬ ਦੇ ਵਿੱਚ ਆ ਗਿਆ ਭਈ ਅਕਾਲ ਕੀ ਬੋਲੇ ਸੋ ਨਿਹਾਲ, ਔਰ ਕਥਾ ਸਿਰਫ ਅਰਦਾਸ ਤੋਂ ਬਾਅਦ ਹੁਕਮਨਾਮਾ ਕੀਰਤਨ ਨਿਰੋਲ ਕੀਰਤਨ, ਕਥਾ ਵੀ ਬਾਹਰ ਮੰਜੀ ਸਾਹਿਬ ਹੁੰਦੀ ਹੈ, ਕਿਉਂਕਿ ਹੋ ਸਕਦਾ ਸਾਰੇ ਵਕਤ ਦੇ ਸਿਆਣੇ ਨਹੀਂ ਹੁੰਦੇ ਕਿ ਕਥਾ ਕਰਦਿਆਂ ਕੋਈ ਮਿਥਿਆ ਬੋਲਿਆ ਜਾਏ। ਨਿਰੋਲ ਗੁਰਬਾਣੀ ਦਾ ਅਖੰਡ ਕੀਰਤਨ ਉੱਥੇ ਰੱਖਿਆ, ਐਸਾ ਹਰੀ ਮੰਦਿਰ ਬਣਾਇਆ, ਸੱਚਖੰਡ ਵਸਿਆ ਨਿਰੰਕਾਰ, ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ। ਜਦੋਂ ਇਹ ਸੇਵਾ ਹੋਈ, ਤਿਰਥੀ ਚੰਦ ਜੀ, ਇਹ ਚੰਦੂ, ਇਸ ਤਰ੍ਹਾਂ ਹੋਰ ਵੀ ਗੁਰੂ ਘਰ ਦੇ ਜਿਹੜੇ ਵਿਰੋਧ ਕਰਨ ਵਾਲੇ ਸੀ, ਸੋਲੇਹੀ ਖਾਂ ਚੜ੍ਹ ਕੇ ਆਉਂਦੇ ਰਹੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ 3.5 ਸਾਲ ਜਿੱਥੇ ਸ਼ਰਧਾ ਸਾਹਿਬ ਦੇ ਨਾਲੇ ਬਡਾਲੀ ਪਿੰਡ ਆ, ਉੱਥੇ ਬਿਰਾਜਮਾਨ ਰਹੇ, ਉੱਥੇ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ, ਤੇ ਮਹਾਰਾਜ ਦੇ ਅਵਤਾਰ ਦੀ ਖੁਸ਼ੀ ਵਿੱਚ ਸ਼ਰਧਾ ਫੂਲ ਆ, ਉਹ ਅੱਜ ਮੌਜੂਦ ਹੈ 6 ਹਲਟੇ ਦਾ ਮਾਰ, ਹੁਣ ਸ਼ਹਿਰ ਬਣ ਗਿਆ ਸ਼ਰਧਾ, ਹੁਣ ਤਾਂ ਅੰਮ੍ਰਿਤਸਰ ਦੇ ਵਿੱਚ ਆ ਗਿਆ। ਉੱਥੇ ਵਰਦਾਨ ਦਿੱਤਾ ਕਿ ਜਿਹਨਾਂ ਬੀਬੀਆਂ ਨੂੰ 18 ਦੀ ਬਿਮਾਰੀ ਹੈ, ਭਾਵ ਬੱਚੇ ਸਿਰੇ ਨਹੀਂ ਚੜ੍ਹਦੇ, ਜਿਹੜਾ ਉੱਥੇ ਇਸ਼ਨਾਨ ਕਰੂਗਾ ਮਹਾਰਾਜ ਕਿਰਪਾ ਕਰਨਗੇ, ਪੁੱਤਰਣੀਆਂ ਦਾਤਾਂ ਮਿਲਦੀਆਂ। ਸੁਲਤਾਨਪੁਰ ਬੇਰ ਸਾਹਿਬ ਦੀ ਜੰਤ ਲੋਕ ਅਰਦਾਸ ਕਰਾਉਂਦੇ, ਕਿਰਪਾ ਮਹਾਰਾਜ ਕਰਦੇ। ਸੋ ਜੁਦੇ ਜੁਦੇ ਵਰਦਾਨ ਮਹਾਰਾਜ ਨੇ ਜੁਦੇ ਜੁਦਾ ਸਥਾਨਾਂ ਤੇ ਰੱਖੇ ਹੋਏ, ਇਹ ਉਹਨਾਂ ਦੀ ਆਪਣੀ ਮੌਜ ਹੈ। ਹੁਣ ਜਦੋਂ ਫਿਰ ਉਹ ਸਾਰੀਆਂ ਬਲਾਵਾਂ ਟਲ ਗਈਆਂ ਤੇ ਬਾਣੀ ਸ਼ਬਦ ਆਉਂਦੇ ਆ ਕਿ ਮਹਾਰਾਜ ਇਸ ਤਰ੍ਹਾਂ ਫਿਰ ਕੀ ਯਤਨ ਕਰ ਰਿਹਾ, ਪ੍ਰਾਥਮਿਕ ਮਤਾ ਜੀ ਪੱਤਰੀ ਚਲਾਵਾ, ਦੁਤੀਆ ਮਤਾ ਜੋ ਮਨੁੱਖ ਪਹੁੰਚਾਵੋ, ਤ੍ਰਿਤੀਆ ਮਤਾ ਪੇਸ਼ ਕਰੋ। ਪਾਇਆ ਤੇ ਹਜ਼ੂਰ ਨੇ ਇੱਕੋ ਗੱਲ ਕਹੀ ਸੀ, ਮੈਂ ਸਭ ਕੁਛ ਛਾੜ ਪ੍ਰਭੂ ਤੁਮੇ ਤੇ, ਸਾਨੂੰ ਹੋਰ ਲੋੜ। ਫਿਰ ਸ਼ਬਦ ਚਾਰੇ ਜਿਹੜੇ ਸੁਲਹੀ ਆ ਸੁਲਹੀ ਤੇ ਨਾਰਾਇਣ ਰਾਵ, ਉਹ ਪੰਜਾਬੀਆਂ ਸੜ ਕੇ ਮਰ ਗਿਆ ਤੇ ਉਹਦਾ ਭਤੀਜਾ ਸੁਲਵੀ ਖਾਂ ਆ, ਉਹ ਇੱਕ ਪਠਾਨ ਹੈ, ਕੋਈ ਤਨਖਾਹ ਲੈਣੀ ਉਹ ਦਿੰਦਾ ਨਹੀਂ ਸੀ, ਛੁਰਾ ਮਾਰ ਕੇ ਮਾਰਤਾ। ਦੂਤ ਜੋ ਸੁਣ ਸਭ ਤੋਂ ਇਹ ਧੈਨ ਰਾਜਾ ਨਿੰਦਾ ਗੁਰ ਕਿਰਪਾ ਤੇ ਰਾਜੋ, ਤੇ ਉਦੋਂ ਸ਼ਬਦ ਸਾਧ ਸੰਗੀਏ ਚਾ ਰਿਹਾ। ਤੇ ਜਦੋਂ ਮਹਾਰਾਜ ਫਿਰ ਇੱਥੇ ਆਏ ਤੇ ਦੇਖੋ ਆਪ ਪਰਮੇਸ਼ਰ ਸੀ, ਤੇ ਜਿੱਥੇ ਆਠ ਸਰਦੀ ਉੱਥੇ ਆ ਦੂਤ ਭੰਜਣੀ ਬੇਰੀ, ਆਪ ਮਹਾਰਾਜ ਨਾਮ ਫਿਰ ਪ੍ਰਸ਼ਾਦ ਸਿਹਰੇ ਲੈ ਕੇ ਹਾਰ ਪੁਣਾਉਂਦੇ, ਕੀਰਤਨ ਕਰਦੇ ਦਰਬਾਰ ਸਾਹਿਬ ਗਏ, ਸਾਰੀਆਂ ਬਲਾਵਾਂ ਜੋ ਟਲ ਗਈਆਂ। ਤੇ ਉੱਥੇ ਜਾ ਕੇ ਮਹਾਰਾਜ ਦੇ ਨਮਸਕਾਰ ਪੁਣਾਉਣ ਦਾ ਤੱਕ ਜਾਣ ਕੇ ਕੀਤੇ, ਕੀਰਤਨ ਕੀਤਾ। ਫਿਰ ਜਦੋਂ ਮਹਾਰਾਜ ਬਾਹਰ ਦੀਵਾਨ 'ਚ ਆਏ, ਬਾਬਾ ਬੁੱਢਾ ਜੀ, ਭਾਈ ਸਾਧੋ, ਜੇਠਾ ਪੁਰਾਣਾ, ਬੀਬੀ ਚੰਦ, ਪੈੜਾ ਰੰਗਾ, ਬਾਬਾ ਮੰਝ, ਬੇਨਤੀ ਕੀਤੀ ਅਤੇ ਮਹਾਰਾਜ ਇੱਥੇ ਕਿੰਨਾ ਆਨੰਦ ਹੁੰਦਾ ਸੀ, ਆਪ ਜੀ ਉੱਥੇ ਗਏ, ਕੋਈ ਕਲੇਸ਼ ਹੋਇਆ ਹੋਵੇਗਾ ਅਤੇ ਪਾਤਸ਼ਾਹ ਉਹਨਾਂ ਗੁਰਸਿੱਖਾਂ ਨੂੰ ਪੁੱਤਰ ਬਖਸ਼ਿਸ਼ ਕਰਦਾ। ਕਹਿੰਦੇ ਆਗੈ ਸੁੱਖ ਮੇਰਾ ਮੀਤਾ, ਜੇ ਸਾਨੂੰ ਅੱਗੇ ਇਸ ਲੋਕ ਦਾ ਸੁੱਖ ਮਿਲਿਆ, ਇਹ ਵੀ ਮਿੱਤਰ ਸਰੂਪ ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤਾ, ਜਾਂ ਇਹ ਮੇਰੇ ਮਿੱਤਰ ਸਰੂਪ ਗੁਰਸਿੱਖੋ, ਜੇ ਸਾਨੂੰ ਸੁੱਖ ਹੈ ਤੂੰ, ਜੇ ਕੋਲ ਸ਼ਬਦ ਹੈ ਕੋਲ ਗਿਆਨ ਹੈ, ਕਿਤੇ ਚੱਲ ਜਾਓ ਕੋਈ ਦੁੱਖ ਨਹੀਂ। ਅਤੇ ਜੇ ਬੰਦਾ ਬੇਵਿਚਾਰਾ, ਉਹ ਸੁੱਖ ਨੂੰ ਦੁੱਖ ਬਣਾ ਲੈਂਦਾ, ਸਵਰਗ ਨੂੰ ਵੀ ਨਰਕ ਬਣਾ ਲੈਂਦਾ, ਅਤੇ ਜਿਹੜਾ ਵਿਚਾਰਵਾਨ ਹੈ ਉਹ ਨਰਕ ਨੂੰ ਵੀ ਸੁਰਗ ਬਣਾ ਲੈਂਦਾ। ਅਮੋਲਚਿਆਂ ਦੇਹ ਯਾਤਰਾ ਸਮਾਂ ਬਣਿਆ, ਉੱਥੇ ਕਥਾ ਸ਼ੁਰੂ ਕਰ ਲਈ, ਨਿਸ਼ਾਨ ਗੁਰਦੁਆਰਾ ਬਣਾ ਤਾ, ਮਹਾਰਾਜ ਪ੍ਰਕਾਸ਼ ਹੋ ਗਏ, ਉਹ ਵੀ ਆਨੰਦ ਬਣ ਗਏ। ਮਤਲਬ ਤਾਂ ਇਹ ਹੁੰਦਾ ਵੀ ਜਿੱਥੇ ਚੱਲ ਜਾਓ, ਬਾਣੀ ਦਾ ਆਸਰਾ ਲਓ, ਉਹ ਜਗ੍ਹਾ ਹੀ ਸੱਚਖੰਡ ਬਣ ਜਾਂਦੀ ਹੈ। ਸੋ ਕਹਿੰਦੇ ਫਿਰ ਪਾਤਸ਼ਾਹ ਆਨੰਦ ਪ੍ਰਭ ਕੀਤਾ, ਜੇ ਕਹਿੰਦੇ ਦਰਬਾਰ ਸਾਹਿਬ ਸੀ ਇਹ ਵੀ ਉਹਨਾਂ ਦਾ ਸੁੱਖ ਸੀ, ਜੇ ਇੱਥੋਂ ਬਟਾਲੇ ਸਾਹਿਬ ਚਲ ਗਏ ਉੱਥੇ ਵੀ ਉਹਨਾਂ ਦੀ ਕਿਰਪਾ ਨਾਲ ਪ੍ਰਭੂ ਦੀ ਨਾਲ ਆਨੰਦ ਨੂੰ ਪ੍ਰਾਪਤ ਕੀਤਾ, ਜਾਂ ਇਸ ਲੋਕ 'ਚ ਵੀ ਸਾਨੂੰ ਗੁਰੂ ਦੀ ਕਿਰਪਾ ਨਾਲ ਆਨੰਦ ਹੈ, ਅਤੇ ਪਰਲੋਕ ਦੇ ਵਿੱਚ ਵੀ ਇਹ ਆਨੰਦ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ। ਕਹਿੰਦੇ ਮਹਾਰਾਜ ਕੀ ਖੇਲ ਬਣੀ ਹੈ। ਕਹਿੰਦੇ ਭਾਈ ਜਿੱਡਾ ਵੱਡਾ ਕੋਈ ਵਿਦਿਆਰਥੀ ਹੁੰਦਾ ਉਹਦਾ ਇਨਸਾਨ ਵੀ ਉੱਡਾ ਵੱਡਾ ਹੀ ਹੁੰਦਾ, ਇਹ ਡਿਗਰੀ ਵੀ ਉੱਡੀ ਵੱਡੀ ਮਿਲਦੀ ਹੈ, ਗੱਜ ਕੇ ਬੋਲੋ ਜੇ ਪਾਸ ਹੋ ਜਾਈਏ ਘਬਰਾਈਏ ਨਾ। ਪਰਮੇਸ਼ਰ ਬਣਤ ਬਣਾਈ, ਇਹ ਬਾਬਾ ਬੁੱਢਾ ਜੀ, ਇਹ ਪਰਮੇਸ਼ਰ ਨੇ ਸਾਰੀ ਬਨੌਟ ਬਣਾਈ ਹੋਈ ਹੈ, ਜਿਵੇਂ ਉਹਦਾ ਵਰਤੇ ਸਭ ਕੁਛ ਤੇਰਾ ਭਾਣਾ, ਨਾ ਹੀ ਕੁਛ ਅਸਾੜਾ ਜੀਓ। ਫਿਰ ਕਹਿੰਦੇ ਕਲੇਸ਼ ਕਾਹਦੇ ਲਈ ਮੰਨਣਾ, ਅਤੇ ਮਨ 'ਚ ਹਰ ਸ਼ੋਕ ਕਾਹਦੇ ਲਈ ਬਣਾਉਣਾ, ਹੈ ਤਾਂ ਲੀਲਾ ਸਾਰੀ ਉਸੇ ਦੀ ਹੈ। ਫਿਰ ਡੋਲਤ ਕਤ ਹੂੰ ਨਾਹੀ, ਜਿਹਨਾਂ 'ਤੇ ਗੁਰੂ ਨਿਰੰਕਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿੰਦੀ ਹੈ, ਉਹ ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਹਾਂਜੀ ਕਿਸੇ ਪ੍ਰਕਾਰ ਡੋਲਦੇ ਨਹੀਂ, ਉਹਨਾਂ ਨੂੰ ਅਡਿੱਗ ਅਤੇ ਅਡੋਲ ਅਵਸਥਾ ਜਿਹੜੀ ਹੈ ਉਹ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦੀ ਹੈ। ਸੱਚੇ ਸਾਹਿਬ ਸਿਉ ਮਨ ਮੰਨਿਆ, ਉਹਨਾਂ ਦਾ ਸੱਚੇ ਸਾਹਿਬ ਦੇ ਉੱਤੇ ਮਨ ਮੰਨਿਆ, ਮਨ ਮੰਨਿਆ ਤੋ ਹਰ ਜਾਣਿਆ, ਸਾਡਾ ਮਨ ਹੀ ਨਹੀਂ ਮੰਨਦਾ। ਕਈ ਵਾਰੀ ਸ਼ੰਕੀ ਬਾਤੇ ਹੋ ਜਾਂਦੇ ਆ, ਲੈ ਮਹਾਰਾਜ ਕਿਰਪਾ ਕਰਨਗੇ ਸ਼ਾਇਦ ਕਰਨਗੇ ਨਹੀਂ, ਜਿਵੇਂ ਇੱਕ ਵਾਰੀ ਔੜ ਬੜੀ ਲੱਗੀ ਹੋਈ ਤੇ ਸਾਧ ਸੰਗਤ ਜੀ ਮੀਂਹ ਪਵੇ, ਤੋ ਸੰਗਤ ਨੇ ਕਿਹਾ ਚਲੋ ਜੱਗ ਕਰੀਏ ਸ਼ਾਇਦ ਮਹਾਰਾਜ ਕਿਰਪਾ ਕਰ ਦੇਣ। ਯਾਦ ਕਰ ਰਹੇ ਸੀ ਉੱਥੇ ਕੋਈ ਪ੍ਰੇਮੀ ਜਾ ਰਹੇ ਤੇ ਕੋਈ ਮਸਤਾਨਾ ਪੁਰਸ਼ ਸੀ ਕੋਈ ਸਾਧੂ, ਉਹ ਕਹਿੰਦਾ ਵੀ ਇੱਧਰ ਅੱਜ ਪਬਲਿਕ ਬੜਾ ਜਾ ਰਹੀ ਕਿਤੇ ਚੱਲਿਆ। ਕਹਿੰਦੇ ਮਹਾਰਾਜ ਔੜ ਲੱਗੀ ਮੀਂਹ ਪੈਂਦਾ ਨਹੀਂ, ਸੰਗਤ ਯੱਗ ਕਰਦੀ ਹੈ ਤੇ ਮੀਂਹ ਪੈ ਜਾਏ। ਮਸਤਾਨਾ ਜੀ ਕਹਿਣ ਲੱਗੇ, ਫਿਰ ਤੂੰ ਨਾ ਤਾਂ ਪਾਣੀ ਪੱਲਾ ਹੀ ਲਿਆ, ਕੋਈ ਬਰਸਾਤੀ ਲਈ ਹੈ, ਨਾ ਛੱਤਰੀ ਲਈ, ਜੇ ਮੀਂਹ ਆ ਗਿਆ ਫਿਰ ਕੀ ਕਰੇਗਾ? ਕਹਿੰਦਾ ਖਮਨੀ ਜੀ ਪੈਣਾ ਹੀ ਨਹੀਂ। ਗੱਲ ਕੇ ਬੋਲੋ, ਅਸੀਂ ਕਰਦੇ ਵੀ ਹਾਂ, ਸਾਨੂੰ ਯਕੀਨ ਵੀ ਨਹੀਂ। ਜੇ ਭਰੋਸਾ ਕਰੀਏ ਤੇ ਮਹਾਰਾਜ ਸਭ ਕੁਛ ਕਰਦੇ ਆ, ਸਾਰੀਆਂ ਬਖਸ਼ਾਂ ਕਰ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ, ਸਾਚੇ ਸਾਹਿਬ ਸਿਓ ਮਨ ਮੰਨਿਆ। ਜਿਹੜੇ ਗੁਰਮਤ ਪਿਆਰੇ ਆ ਉਹਨਾਂ ਦਾ ਸੱਚੇ ਸਾਹਿਬ ਤੇ ਮਨ ਮੰਨ ਜਾਂਦਾ। ਸਾਡੇ ਜੋ ਪ੍ਰੇਮ ਵਾਲੇ ਸੀ, ਨਾਮਧਾਰੀਏ ਸਿੰਘ ਜੀ, ਵੈਸੇ ਮਨਸੂਰ ਵਾਲੇ ਪਿੰਡ ਜੀਰੇ, ਉਹ ਬੜੇ ਵਿਵੇਕੀ ਸੀ ਤੇ ਬੜਾ ਮਰਿਆਦਾ ਰੱਖਣੀ ਸੋਚਤਾ ਵੀ। ਉਹ ਕੁਦਰਤੀ ਉਹਨੇ ਗੱਲ ਸੁਣਾਈ, ਗੰਗਾ ਸਿੰਘ ਉਹਦਾ ਨਾਂ ਸੀ, ਕਿ ਮੈਂ ਉਧਰ ਚਲ ਗਿਆ ਰਾਜਸਥਾਨ ਤੇ ਖੂਬ ਨਾ ਮਿਲੇ, ਪਾਣੀ ਨਾ ਮਿਲੇ ਤੇ ਕੁਦਰਤੀ ਬਣੇ ਸਾਧਨ ਜੁੜਿਆ ਨਾ ਤੇ ਬੜਾ ਕਸ਼ਟ। ਪਰ ਮਹਾਰਾਜ ਵੀ ਸਿਦਕ ਫਰਕ ਰਿਹਾ, ਸਿਦਕ ਨੂੰ ਭਾਗ ਵੀ ਲਾਉਂਦੇ। ਕਹਿੰਦਾ ਜੀ, ਬੰਬਾ ਰੇਤਾ ਟਿੱਬੇ, ਉੱਥੇ ਲਾਲ ਰੰਗ ਦੇ ਫਲ ਪੈ ਰਾਗੀ ਸਿੰਘ, ਕੋਈ ਵੇਲ ਨਹੀਂ, ਕੋਈ ਝਾੜ ਬੂਟਾ ਨਹੀਂ, ਕੋਈ ਦਰਖਤ ਨਹੀਂ। ਕਹਿੰਦਾ ਮੈਂ ਦੇਖੀ ਗਿਆ ਵੀ ਫਲ ਪਏ ਆ, ਵੀ ਕਾਹਦੇ ਨਾਲ ਲੱਗੇ ਹੋਣਗੇ, ਕਿਵੇਂ ਆ? ਕਹਿੰਦੇ ਮੈਂ ਕਿਹਾ ਵੀ ਫਲ ਤੇ ਸੁਚਾਈ ਆ, ਤੇ ਪਿਆਸ ਬੜੀ ਲੱਗੀ, ਉੱਧਰ ਗਰਮੀ ਬੜੀ ਹੁੰਦੀ ਹੈ, ਭੁੱਖ ਵੀ ਲੱਗੀ, ਨੌਜਵਾਨ ਉਮਰ ਸੀ। ਕਹਿੰਦੇ ਜਿਹੜੇ ਮੂੰਹ ਚ ਪਾਵਨ ਨਾ ਉਹਦੀ ਛਿਲ ਨਾ ਬੀਜ, ਨੇਰਾ ਅੰਮ੍ਰਿਤ ਦੇ ਘੁੱਟ ਜਿਲੇ। ਕਹਿੰਦੇ ਮੈਂ ਰੱਜ ਗਿਆ ਤੇ ਉੱਥੇ ਫਲ ਹੋਏ ਨਹੀਂ। ਇਹ ਹੁਣ ਕੋਈ ਸਤਯੁਗ ਦੀ ਗੱਲ ਨਹੀਂ ਦੱਸੀ, ਤ੍ਰੇਤੇ ਦੀ ਨਹੀਂ, ਦੁਆਪਰ ਦੀ ਨਹੀਂ, ਇਸ ਕਲਯੁਗ ਦੀ ਗੱਲ ਦੱਸਦੇ ਹਾਂ ਥੋੜੇ ਸਾਲਾਂ ਦੀ। ਕਿ ਜਿਹਨਾਂ ਦਾ ਮਾਲਕ ਦੇ ਉੱਤੇ ਭਰੋਸਾ, ਤੇਰਾ ਭਰੋਸਾ ਪਿਆਰੇ ਮੈਂ ਲਾਡ ਵਡਾਇਆ, ਭੂਲੈ ਚੁੱਕਿਆ ਬਾਰਗ ਤੂੰ ਹਰ ਪਿਤਾ ਮਨ। ਗੱਲ ਵਿਸ਼ਵਾਸ ਦੀ ਹੈ, ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਕਿਸ ਮਨ ਪ੍ਰਗਟਾਇਆ। ਕਿਉਂਕਿ ਸਿੱਖੀ ਦੀ ਨੀਂਹ ਹੀ ਸ਼ਰਧਾ ਤੇ ਵਿਸ਼ਵਾਸ ਭਗਤੀ ਪ੍ਰੇਮ ਤੇ ਰੱਖੀ ਗਈ ਹੈ। ਤੇ ਸਿੱਖ ਜਨ ਬਣਨਾ ਹੈ, ਉਹਦੇ ਅੰਦਰ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਸਾਚੇ ਸਾਹਿਬ ਸਿਓ ਮਨ ਮੰਨਿਆ। ਉਹਨਾਂ ਗੁਰਮੁਖਾਂ ਦਾ ਸੱਚੇ ਸਾਹਿਬ ਤੇ ਮਨ ਮੰਨਿਆ। ਬੰਦੇ ਬਹਾਦਰ ਦਾ ਹੁਕਮਨਾਮਾ ਉੱਤੇ ਲਿਖਿਆ ਹੋਇਆ ਕਿ ਸੱਚੇ ਸਾਹਿਬ ਦੀ ਫਤਿਹ। ਸੱਚਾ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੁਕਿਆ। ਜਹਾਂਗੀਰ ਦੀ ਸਾਖੀ ਤੁਸੀਂ ਸੁਣੀ ਹੋਣੀ, ਉਹ ਘਾਈਆ ਸਿੱਖ ਘਾ ਲਿਆ ਸੀ, ਟਾਕਾ ਰੱਖਿਆ ਘਾ ਵੀ ਪੰਡ। ਜਹਾਂਗੀਰ ਕਹਿੰਦਾ ਗਰੀਬ ਕੀ ਚਾਹੁੰਦਾ? ਕਹਿੰਦੇ ਗੁਰੂ ਜੀ ਕਿਰਪਾ ਕਰੋ, ਨਾਮਦਾਨ ਮੁਕਤੀ, ਬ੍ਰਹਮ ਗਿਆਨ ਮੁਕਤੀ, ਆਵਾਗੁਣ ਮਿਟ ਜਾਏ। ਕਿਤੇ ਉਹਨੂੰ ਪ੍ਰਸ਼ਨ ਕੀਤਾ, ਮਹਾਰਾਜ ਮੈਂ ਰਾਜਾ, ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਆ, ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਆ? ਮਹਾਰਾਜ ਕਹਿੰਦੇ ਉੱਤਰ ਦੇਵਾਂ, ਹੁਣ ਘਾਈਏ ਦੁਆਰਾ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਭਾਈ ਮੇਰੇ ਕੋਲ ਤਾਂ ਇਹ ਚੀਜ਼ਾਂ ਨਹੀਂ, ਉਹ ਤਾਂ ਅੱਗੇ ਆ। ਉਹਨੂੰ ਟਾਕਾ ਵੀ ਚੱਕ ਲਿਆ, ਘਾ ਵੀ ਪੰਡ ਵੀ, ਕਹਿੰਦੇ ਇਹ ਵੀ ਲੈ ਚੱਲਿਆ। ਕਹਿੰਦਾ ਮੈਂ ਤਾਂ ਗਲਤ ਜਗ੍ਹਾ ਫਸ ਗਿਆ ਸੀ। ਗੱਲ ਕੇਵਲ ਮਹਾਰਾਜ ਕੋਲ ਆ ਕੇ ਕਹਿੰਦੇ, ਮਹਾਰਾਜ ਮੈਂ ਤੁਹਾਡੇ ਦਰਸ਼ਨ ਪਹਿਲੀ ਵਾਰੀ, ਮੈਂ ਤਾਂ ਉੱਥੇ ਜਾ ਕੇ ਗਲਤ ਜਗ੍ਹਾ ਟਾਕਾ ਰਾਤਾ ਮੱਥਾ ਟੇਕਤਾ, ਘਾ ਵੀ ਪੰਡ ਘੋੜੇ ਲੈ ਲਿਆ, ਉੱਥੇ ਰਾਤੀ ਚੁੱਕ ਲਿਆ। ਮਹਾਰਾਜ ਮੁਸਕਰਾਉਂਦੇ, ਜਦ ਨੂੰ ਜਹਾਂਗੀਰ ਵੀ ਪੈਰ ਨਾ ਪਦਾ ਗਿਆ, ਕਹਿੰਦੇ ਮਹਾਰਾਜ ਤੁਹਾਡੇ ਸਿੱਖ ਬੜੇ ਬੇਪਰਵਾਹ ਆ, ਮੈਂ ਦੁਨੀਆਂ ਦਾ ਬਾਦਸ਼ਾਹ, ਮੇਰਾ ਮੁੱਲ ਇਹ ਦੋ ਪੈਸੇ ਤੇ ਘਾ ਦੀ ਪੰਡ ਨੇ ਇਹਨਾਂ ਨੇ ਪਾਇਆ। ਚੱਜ ਕੇ ਬੋਲੋ, ਐਡੇ ਬੇਪਰਵਾਹ, ਦੋ ਪੈਸੇ ਤੇ ਘਾ ਦੀ ਪੰਡ ਨੀ ਮੇਰਾ ਮੁੱਲ ਪਾਇਆ, ਤੇ ਕੀ ਚੀਜ਼ ਸੀ ਜੇ ਰੱਖੇ ਦਿੱਤੀ ਸੀ, ਉਹ ਵੀ ਚੁੱਕ ਕੇ ਲਾਇਆ। ਕਹਿੰਦੇ ਤੂੰ ਪ੍ਰਸ਼ਨ ਕੀਤਾ ਸੀ ਨਾ, ਤੈਨੂੰ ਸੱਚੇ ਪਾਤਸ਼ਾਹ ਤੁਹਾਨੂੰ ਕਹਿੰਦੇ ਆ, ਮੈਂ ਦੁਨੀਆਂ ਦਾ ਪਾਤਸ਼ਾਹ, ਇਹ ਉੱਤਰ ਦਿੱਤਾ ਮੇਰੇ ਸਿੱਖ ਨੇ, ਤੇ ਸੱਚਾ ਪਾਤਸ਼ਾਹ ਕਿਹੜਾ? ਤੇ ਸੱਚੇ ਪਾਤਸ਼ਾਹ ਦੇ ਸਿੱਖ ਕਿੰਨੇ ਬੇਪਰਵਾਹ ਹੁੰਦੇ ਆ। ਸੰਤਨ ਅਵਰਨ ਕਾਬੂ ਜਾਨੀ, ਬੇਪਰਵਾਹ ਸਦਾ ਰੰਗਾਰ ਕਾ ਜਾ ਕੋ ਪਾਖ ਸੁਆਮੀ ਐਸੇ। ਸੱਚੇ ਸਾਹਿਬ ਸਿਓ ਮਨ ਮੰਨਿਆ, ਸੱਚੇ ਸਾਹਿਬ ਤੇ ਉਹਨਾਂ ਦਾ ਮਨ ਮੰਨ ਜਾਂਦਾ, ਉਹ ਤੇ ਝੂਠੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਦੇ। ਹਰ ਸਰਵ ਨਿਰੰਤਰ ਜਾਣਿਆ, ਹਰੀ ਜੋ ਸਾਰਿਆਂ ਨੂੰ ਹਰਿਆਂ ਭਰਿਆ ਕਰਨ ਵਾਲੇ ਨੂੰ ਸਰਵ ਸਾਰੀਆਂ ਨਿਰੰਤਰ, ਮੈਨੇ ਇੱਕ ਰਸ ਜਾਣਿਆ। ਇਹ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮੇਸ਼ਰ ਵਿਆਪਕ ਨਹੀਂ ਹੈ। ਇਸੇ ਕਰਕੇ ਫਲ ਦੀਆਂ ਭੱਠੀਆਂ 'ਚ ਵੀ ਵੜ ਗਿਆ ਵਿਧੀ ਚੰਦ ਨੂੰ, ਅੱਗ ਨੇ ਕੁਛ ਆਪੇ ਪਾਪ ਕਾਪੇ ਪਵਨਾ ਜਾਰੇ ਖਸਮ ਤਾਂ ਰੱਖੇ ਪਵਨਾ। ਭਾਈ ਕਟਾਰੂ ਦੇ ਵੱਡੇ ਪੂਰੇ ਕੀਤੇ, ਭਾਈ ਤਰਲੋਕੇ ਦੀ ਲੱਕੜ ਦੀ ਕਿਰਪਾਨ ਫਲਾਦ ਦੀ ਦਿਖਾਈ, ਜਿਹਨੇ ਵਿਆਪਕ ਜਾਣਿਆ ਰਹਾਓ ਵਿਸਰਾਮ ਦੇ ਕੇ ਗਰੀਬ ਨਵਾਜ ਜੀ ਕਿਰਪਾਲਤਾ ਕਰਦੇ ਹਨ। ਸਭ ਜੀ ਤੇਰੇ ਦਇਆਲਾ, ਇਹ ਸਾਰੇ ਜੀ ਮਹਾਰਾਜ ਤੇਰੇ ਆ, ਆਪ ਜੀ ਨੂੰ ਸਾਰਿਆਂ ਤੇ ਦਇਆ ਕਰਨ ਵਾਲੇ ਹੋ। ਆਪਣੇ ਭਗਤ ਕਰਿਆ ਪ੍ਰਤਪਾਲਾ, ਜਿਹੜੇ ਉਹਨਾਂ ਦੇ ਭਗਤ ਆ ਉਹਨਾਂ ਦੀ ਪ੍ਰਤਪਾਲਣਾ ਕਰਦੇ ਆ। ਉਹਦੇ ਵੱਲੋਂ ਜਿਵੇਂ ਬਿੱਲੀ ਹੈ ਉਹ ਬਲੂੰਗੜੇ ਨੂੰ ਉਹਨਾਂ ਦੰਦਾਂ ਨੇ ਚੁੱਕਦੀ, ਉਹਨੇ ਚੂਹੇ ਖਾਂਦੀ ਹੈ, ਬਲੂੰਗੜੇ ਨੂੰ ਕੋਈ ਦੰਦ ਚੁੱਭਣ ਦਿੰਦੀ ਹੈ, ਸ਼ੇਰ ਨਹੀਂ ਹੈ ਜਿਹੜੇ ਆਪਣੇ ਬੱਚੇ ਨੂੰ ਚੁੱਕ ਕੇ ਲਿਜਾਂਦੀ ਹੈ। ਫਿਰ ਦੇਖ ਲਓ ਵਿਰੋਧੀਆਂ ਲਈ ਉਹੋ ਹੀ ਉਹਦਾ ਮੂੰਹ ਆ ਤੇ ਆਪਣੇ ਬੱਚੇ ਲਈ ਉਹੀ ਮੂੰਹ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਆ ਆਪਣੇ ਭਗਤਾਂ ਵਾਸਤੇ ਮਿਹਰਬਾਨ ਵੀ ਹੈ, ਜਿਹੜੇ ਭਗਤ ਵਿਰੋਧੀ ਹਰਨਾਕਸ਼ਰ ਗਏ ਆ ਉਹਨਾਂ ਲਈ ਕਰੜਾ ਵੀ ਬੜਾ। ਗੱਜ ਕੇ ਬੋਲੋ, ਰੋਜ਼ ਪੜ੍ਹ ਲੈਂਗੇ ਨੀ ਆਸਾਈ ਦੀ ਵਾਰ ਤੋਂ ਬਾਅਦ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਹਰਾਇਆ। ਆਪਣੇ ਭਗਤ ਕਰੇ ਪ੍ਰਤਪਾਲਾ, ਉਹ ਜਿਹੜੇ ਉਹਦੇ ਭਗਤ ਹੈ ਚਾਹੇ ਸੀਤਾ ਬਣ ਜਾਏ, ਦ੍ਰੋਪਦੀ ਬਣ ਜਾਏ, ਪ੍ਰਹਲਾਦ ਬਣ ਜਾਏ, ਮਰਦਾਨਾ ਬਣ ਜਾਏ, ਸਿੰਘ ਸਿੰਘਣੀਆਂ ਬਣ ਜਾਣ, ਕੋਈ ਬਣ ਜਾਏ, ਜਿਹੜਾ ਵੀ ਉਹਦਾ ਦਾਸ ਬਣਦਾ ਉਹਦੀ ਪ੍ਰਤਪਾਲਣਾ ਕਰਦਾ। ਅਚਰਜ ਤੇਰੀ ਵਡਿਆਈ, ਉਹਦੀ ਵਡਿਆਈ ਬੜੀ ਇਸ ਚੜ੍ਹ। ਹੁਣ ਮੀਰਾਂ ਬਾਈ ਦੇਖੋ, ਰਾਜਪੂਤ ਲੜਕੀ ਸਕਰਾਂ 'ਚ ਰਹਿਣਾ, ਉਹਦੀ ਮਹਾਰਾਜ ਦੀ ਭਗਤੀ ਸੀ, ਉਹ ਹੁਣ ਜਾਓ ਜੀ ਸਾਡੀ ਇਹ ਰਾਜਿਆਂ ਦੀ ਕੁੜੀ ਹੈ, ਇਹ ਸਾਧ ਸੰਤਾਂ ਕੋ ਘੁੰਮਦੀ ਹੈ, ਐਂ ਸਾਡੀ ਬੜੀ ਬੇਇੱਜ਼ਤੀ ਹੈ, ਲੋਕ ਲਾਜ ਦੁਨੀਆਂ ਫਸੀ ਹੈ, ਪਰ ਲੋਕ ਕਟੰਬ ਸਭ ਹੁਣ ਤੇ ਤੋਰਿਆ ਤੋਂ ਆਪਣ ਬੇਟੀ ਆਵੈ ਉਹ। ਫਿਰ ਗੱਲ ਬਣਨੀ ਹੈ ਤੇ ਉਹ ਨਹੀਂ ਕਿਹਾ ਵੀ ਹੁਣ ਇਹ ਹਟਦੀ ਨਹੀਂ ਕਿਸੇ ਤਰ੍ਹਾਂ। ਉਹਨੂੰ ਫਿਰ ਢੰਗ ਬਣਾਇਆ ਜਿੱਥੇ ਮਹਾਰਾਜ ਇਸ਼ਨਾਨ ਕਰਾਉਂਦੇ ਆ, ਦੋ ਚਰਨਾਂ ਨੂੰ ਧੋਂਦਾ, ਕਈ ਆਪਣੇ ਪੁਰਾਣੇ ਗੁਰਦੁਆਰਿਆਂ 'ਚ ਵੀ ਹੈ ਲੋਕ ਚਰਨਾਂ ਨੂੰ ਪੀਂਦੇ ਆ। ਇਹ ਜੀ ਮਹਾਰਾਜ ਦੇ ਚਰਨਾਂ ਦਾ ਯਾਦ ਹੈ, ਚਰਨਾਂ ਮਤ ਉੱਚ ਜ਼ਹਿਰ ਕੋਲੀ ਹੋ। ਪਰ ਜਿਹੜਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵੱਲ ਸਰ, ਬ੍ਰਹਮ ਗਿਆਨੀ ਉਹਦੀ ਦ੍ਰਿਸ਼ਟੀ ਪੈਂਦੀ ਜ਼ਹਿਰ ਜ਼ਹਿਰ ਰਹਿੰਦੀ, ਉਹਨਾਂ ਦੀ ਗੜਵਾਟ ਪੀ ਲਿਆ, ਉਹਨੂੰ ਕੁਛ ਨਹੀਂ ਹੋਇਆ। ਫਿਰ ਇੱਕ ਪਟਾਰੀ 'ਚ ਕਾਲਾ ਸੱਪ ਪੌੜੀਆਂ ਵਾਲਾ ਬੰਦ ਕੀਤਾ, ਕਈ ਦਿਨ ਬੰਦ ਭੁੱਖਾ ਰੱਖਿਆ, ਕਿਹਾ ਇਹਦੇ 'ਚ ਮਹਾਰਾਜ ਦੇ ਗਹਿਣੇ ਜੇ ਲਓ। ਜਿਵੇਂ ਸਾਨੂੰ ਕਹਿੰਦੇ ਮਹਾਰਾਜ ਦੇ ਵਸਤਰ ਸ਼ਾਸਤਰ ਆ, ਆਪਾਂ ਵੀ ਸ਼ਰਧਾਲੂ ਹੁੰਦੇ, ਦਰਸ਼ਨ ਕਰਦੇ ਚਾਹਵਾਨ ਮਹਾਂਪੁਰਖਾਂ ਦੇ, ਤੇ ਵੀ ਖੋਲੂਗੀ ਉਹ ਸੱਪ ਹੀ ਦੇ ਮੱਥੇ ਡੰਗ ਮਾਰੂ ਮਰ ਜੂ। ਉਹ ਜਿਹੜੇ ਸੱਪ ਸੀ ਉਹ ਜਗ ਗਲ ਪਾ ਲਿਆ, ਭਗਵਾਨ ਤੁਸੀਂ ਇਸੇ ਰੂਪ ਜਾ ਗਏ, ਕੁਛ ਨਹੀਂ ਵਿਗੜਿਆ। ਅਖੀਰੀ ਫਿਰ ਉਹ ਕਹਿੰਦੀ ਵੀ ਤੁਸੀਂ ਵੀ ਦੁਖੀ ਆ, ਮੈਨੂੰ ਵੀ ਦੁਖੀ ਕਰਦੇ ਆ, ਮੈਨੂੰ ਸੁਤੰਤਰ ਦਾ ਦੇ ਦਿਓ, ਮੈਂ ਭਜਨ ਕਰਾਂ। ਉਹ ਚਲ ਗਈ ਗੁਜਰਾਤ ਵੱਲੋਂ ਰਾਜਸਥਾਨ ਤੋਂ, ਤੇ ਇੱਥੇ ਉਹਨਾਂ ਨੂੰ ਹੋਇਆ ਵੀ ਸਾਡੇ ਕੋਲ ਨਿਕਲੇ ਗਿਆ, ਕੁਛ ਰਿਹਾ ਹੀ ਕੁਛ ਨਹੀਂ, ਤੇ ਅੱਗੇ ਬਰਕਤਾਂ ਸੀਆਂ ਜਦ ਵੀ ਉਹ ਚਲੇ ਗਈ, ਕੁਛ ਵੀ ਨਹੀਂ ਆਇਆ, ਉਹ ਹਨੇਰੇ ਹੋ ਗਿਆ। ਇਹ ਪਤਾ ਲੱਗਿਆ ਕਿ ਉਹ ਤੋਂ ਕੋਈ ਖਾਸ ਚੀਜ਼ ਸੀ, ਕੋਈ ਤੋਹਫਾ ਹੀ ਸੀ। ਬਾਜੀ ਆਏ ਸਾਨੂੰ ਮਾਫ਼ ਕਰ ਦੇ, ਗੁਲਾਮ ਬਖਸ਼, ਚੱਲ ਉੱਥੇ ਤੁਹਾਨੂੰ ਖੁੱਲ੍ਹੇ ਰਾਜ ਸਥਾਨਤਰ ਜਿਵੇਂ ਮਰਜ਼ੀ ਸੰਗਤ ਕਰੋ। ਕਹਿੰਦੇ ਮੈਂ ਤਾਂ ਹੁਣ ਭਗਵਾਨ ਦਾ ਹੀ ਬਣ ਗਈ ਹਾਂ, ਭਗਵਾਨ ਦੀ ਆਗਿਆ ਰਮ। ਜ਼ਿਲ੍ਹੇ ਅੰਦਰ ਜਾ ਕੇ ਧਰਮ ਸਥਾਨ 'ਤੇ ਮਹਾਰਾਜ ਅੱਗੇ ਬੇਨਤੀ ਕੀਤੀ, ਅਤੇ ਮਹਾਰਾਜ ਜਪੀ ਪਾਈ। ਉਹ ਕਹਿੰਦੇ ਵੀ ਮੁੜ ਕੇ ਹੀ ਨਹੀਂ ਆਈ ਕਿੱਥੇ, ਉੱਥੇ ਉਹ ਭੇਦ ਹੋ ਗਈ ਅਤੇ ਇੱਕ ਦੁਪੱਟਾ ਹੀ ਨਜ਼ਰ ਆਇਆ। ਅੱਜ ਤੱਕ ਉਹਦਾ ਸਰੀਰ ਨਹੀਂ ਕਿਸੇ ਨੂੰ ਮਿਲਿਆ। ਗੱਜ ਕੇ ਬੋਲੋ, ਪਰ ਜੇ ਕੋਈ ਬਣ ਜਾਏ ਜਿਹਦੇ ਅੰਦਰ ਭਗਤੀ ਪੈਦਾ ਹੋ ਜਾਏ, ਇਹ ਪ੍ਰੇਮਾ ਭਗਤੀ ਦੇ ਵਿੱਚ ਇੱਡੀ ਵੱਡੀ ਤਾਕਤ ਹੈ, ਮਨ ਫੇਰ ਉੱਧਰ ਨਾ ਪੜੇ। ਇਸ ਕਰਕੇ ਕਹਿੰਦੇ ਅਚਰਜ ਤੇਰੀ ਵਡਿਆਈ, ਉਹਦੀ ਵਡਿਆਈ ਵੀ ਇਸ ਚਰਜ ਹੈ ਜਿਹੜਾ ਭਗਤਾਂ ਨੂੰ ਆਪਣੀ ਚ ਭੇਦ ਕਰਦਾ, ਤੇ ਭਗਤਾਂ ਦੀ ਵਡਿਆਈ ਵੀ ਬੜੀ ਇਸ ਚਰਜ ਹੈ। ਅਚਰਜ ਤੇਰੀ ਵਡਿਆਈ, ਨਿੱਤ ਨਾਨਕ ਨਾਮ ਧਿਆਈ, ਕਿਹਨਾਂ ਨੂੰ ਮਿਲਦੀ ਹੈ ਜਿਹੜੇ ਨਿੱਤ ਹਮੇਸ਼ਾ ਵਾਸਤੇ ਨਿੱਤ ਮੈਨੇ ਵਾਹਿਗੁਰੂ ਨੂੰ ਸਦਾ ਹੀ ਵਿਆਪਕ ਸਰੂਪ ਜਾਣ ਕੇ ਉਹਨੂੰ ਧਿਆਉਂਦੇ, ਉਹਦਾ ਧਿਆਨ ਕਰਦੇ, ਉਹਦੇ ਨਾਮ ਦੀ ਕਮਾਈ ਕਰਦੇ ਆ, ਇਹ ਬਰਕਤਾਂ ਸਾਧ ਸੰਗਤ ਜੀਓ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀਆਂ। ਪਰ ਜਿਹੜੇ ਸ਼ੰਕਾ ਵਰਦੀ ਹੈ ਉਹਨਾਂ ਕੋਈ ਸ਼ੰਕਾ ਹੀ ਰਹਿ ਜਾਂਦੀ ਹੈ। ਕਹਿੰਦੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਭੋਗ ਲਵਾ ਰਹੇ ਸੀ ਤੇ ਕਨਾਤ ਲੱਗੀ ਹੋਈ ਸੀ, ਇਹ ਬਚਨ ਸਾਨੂੰ ਰਾਗੀ ਕੇਹਰ ਸਿੰਘ ਜੀ ਨੇ ਸੁਣਾਇਆ। ਬਾਬਾ ਜੀ ਦੇ ਰਾਗੀ ਸੀ ਨਾ ਕੇਹਰ ਸਿੰਘ ਜੀ, ਤੇ ਸਾਡੇ ਨਾਲ ਬੜਾ ਪ੍ਰੇਮ ਸੀ। ਮੈਂ ਕਿਹਾ ਬਾਬਾ ਤੁਸੀਂ ਨਾਲ ਰਹੇ, ਕੋਈ ਬਚਨ ਸੁਣਾਓ। ਫਿਰ ਉਹਨੇ ਸੁਣਾਇਆ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਤਨਾਤ ਰੱਖੀ, ਕੋਈ ਸ਼ੰਕੇਵਾਦੀ ਆ ਗਿਆ। ਕਹਿੰਦੇ ਬਾਬਾ ਨਾਨਕ ਸਿੰਘ ਕੀ ਕਰਦੇ ਆ, ਐਮ ਗੁਰੂ ਗ੍ਰੰਥ ਸਾਹਿਬ ਭੋਗ ਕਿਵੇਂ ਲਾ ਲੈਣਗੇ। ਹੁਣ ਕਨਾਤ ਦੇ ਵਿੱਚ ਮੋਰੀ ਕਰਕੇ ਨਾ ਐਵੇਂ ਦੇਖ ਰਿਹਾ, ਗੁਰੂ ਮਹਾਰਾਜ ਪ੍ਰਗਟ ਹੋਏ। ਬਾਬਾ ਜੀ ਨੇ ਸਾਰੀ ਜਿਵੇਂ ਕਿਰਿਆ ਹੁੰਦੀ ਹੈ ਸੇਵਾ ਨਿਭਾਈ, ਮਹਾਰਾਜ ਬਖਸ਼ਿਸ਼ ਕੀਤੀ ਤੇ ਆਪਣੇ ਅੰਦਰ ਧਿਆਨ ਹੋ ਗਿਆ। ਕੁਦਰਤੀ ਜਗ੍ਹਾ ਕਨਾਤ ਵੱਲ ਚਲ, ਉਹ ਵੇਚਿਆ ਦੇਖੇ ਜੀ ਚੋਰ ਮੋਰੀਆਂ। ਬਾਬਾ ਜੀ ਕਹਿੰਦੇ ਉਹ ਬਾਂਦਰਾ, ਉਹ ਬਾਂਦਰਾ, ਉਹ ਬਾਂਦਰਾ, ਤੈਨੂੰ ਯਕੀਨ ਨਹੀਂ ਮਹਾਰਾਜ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਪ੍ਰਤੱਖ। ਹੁਣ ਡਰ ਗਿਆ ਕਿ ਬ੍ਰਹਮ ਗਿਆਨੀ ਦਾ ਤਾਂ ਬੋਲਿਆ ਜਿਹੜਾ ਪੂਰਾ ਅੱਖਰ ਤੇ ਇੱਕ ਗੱਲ ਹੈ, ਸੁਧ ਅੱਖਰ ਸ਼ੁੱਧ ਅੱਖਰ, ਅੱਧਾ ਅੱਖਰ ਵੀ ਜਿਹੜਾ ਬੋਲਿਆ ਨਿਸਫਲ ਨਹੀਂ ਜਾਂਦਾ। ਕਹਿੰਦੇ ਮਹਾਰਾਜ ਕਰਮ ਤਾਂ ਹੁਣ ਮੇਰੇ ਮਾੜੇ, ਮੈਂ ਤਰਕ ਸ਼ੰਕਾ ਕਰ ਬੈਠਾ, ਬਚਨ ਬੜਾ ਸਖਤ ਨਿਕਲ ਗਿਆ, ਹੁਣ ਕਿਰਪਾ ਕਰੋ। ਬਾਬਾ ਜੀ ਕਹਿੰਦੇ ਭਾਈ ਹੁਣ ਤੂੰ ਮਹਾਰਾਜ ਦੇ ਗੁਰੂ ਔਰ ਗੁਰੂ ਦੇ ਸਿੱਖ ਦੀ ਕਿਰਿਆ ਤੇ ਸ਼ੰਕਾ ਕੀਤੀ ਹੈ, ਤੈਨੂੰ ਜੂਨ ਤਾਂ ਹੁਣ ਭੋਗਣੀ ਪੈਣੀ ਹੈ, ਪਰ ਤੈਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕਰ ਲਿਆ, ਮਹਾਰਾਜ ਕਿਰਪਾ ਕਰਨਗੇ। ਕਾਲ ਸੰਗ ਜੀ ਫਿਰ ਉਹ ਮਰ ਗਿਆ, ਬਾਂਦਰ ਦੀ ਜੂਨ ਚ ਪੈ ਗਿਆ। ਕਾਫੀ ਸਾਲ ਗੁਜ਼ਰ ਗਏ, ਬਾਬਾ ਜੀ ਕਾਫੀ ਯੋਗਾ ਅਭਿਆਸੀ ਸੀਗੇ ਤੇ ਹੁਣ ਅੱਜ ਸਾਧਨ ਬਹੁਤ ਹੋ ਗਿਆ, ਏਸੀ ਵਗੈਰਾ। ਉਦੋਂ ਆਪਣੀ ਗਰਮੀ ਬੜੀ ਹੁੰਦੀ ਸੀ ਤੇ ਉੱਧਰ ਡੇਰਾ ਤੋਂ ਪਹਾੜਾਂ 'ਚ ਫਿਰ ਚਲੇ ਜਾਣਾ, ਸਵਾਸ ਦਾ ਜਿਹੜਾ ਸਿਮਰਨ ਆ ਉਹਨਾਂ ਗਰਮੈਸ਼ ਸਾਧ ਸੰਗ ਜੀ ਵੱਧ ਜਾਂਦੀ ਹੈ। ਤੇ ਉੱਧਰ ਜਾ ਰਹੇ ਇੱਕ ਬਾਂਦਰ ਬਹੁਤ ਵੱਡੇ ਆਕਾਰ ਦਾ, ਬਾਬਾ ਜੀ ਕਾਰ ਦੇ ਮੂਹਰੇ ਲਿਟ ਗਿਆ। ਹੌਰਨ ਬਾਬਾ ਜੀ ਦਾ ਡਰਾਈਵਰ ਹਾਲੇ ਹੈਗਾ ਹਰੀ ਸਿੰਘ ਜੀ ਦਾ, ਸਾਡੇ ਕੋਲ ਆਉਂਦੇ ਰਹਿੰਦੇ ਕਈ ਵਾਰੀ, ਬੜੇ ਪ੍ਰੇਮੀ, 10 ਸਾਲ ਡਰਾਈਵਰੀ ਉਹਨੇ ਕੀਤੀ ਹੈ, ਹਾਲੇ ਉਹ ਸਰੀਰ ਹੈਗਾ ਜੀ ਉਹਨਾਂ ਦਾ। ਅਤੇ ਹਰੀ ਸਿੰਘ ਜੋੜੀ ਵਾਲਾ ਉਹਨਾਂ ਦੇ ਪਿੰਡ ਜਿਹੜੀ ਵਿਦਿਆ ਪੜ੍ਹੇ ਉਹ ਵੀ ਹੈਗਾ, ਉਹ ਵੀ ਹੁਣ 96 ਦੇ ਉੱਤੇ ਹੋਣਾ। ਸੋ ਉਹ ਦੋਨੋਂ ਬਜ਼ੁਰਗ ਕਈ ਵਾਰੀ ਸਾਨੂੰ ਮਿਲਣ ਆ ਜਾਂਦੇ। ਸੋ ਸਾਧ ਸੰਗਤ ਜੀ ਅਤੇ ਬਾਬਾ ਜੀ ਕਿਹਾ ਵੀ ਕੀ ਗੱਲ ਖੇਲੇ ਨਾ ਜੀ, ਬਾਬਾ ਜੀ ਬਾਹਰ ਆਵੇ। ਬਾਬਾ ਜੀ ਨੇ ਕਿਹਾ ਭਾਈ ਹੁਣ ਤੂੰ ਤਰਕ ਕੀਤੀ, ਕਰਮ ਦਾ ਫਲ ਭੋਗ ਰਿਹਾ। ਬਾਬਾ ਜੀ ਨੇ ਆਪਣਾ ਚਰਨ ਕਮਲ ਉਹਦੇ ਸੀਸ 'ਤੇ ਰੱਖ, ਕਿਉਂ ਬਾਬਾ ਜੀ ਕੱਪੜੇ ਦਾ ਜੋੜਾ ਪੈਂਦੇ ਸੀ, ਇੱਕ ਬ੍ਰਾਹਮਣ ਹੁੰਦਾ ਸੀ ਦਿੱਲੀ, ਉਹ ਬਣਾਉਂਦਾ ਹੁੰਦਾ ਸੀ, ਜਿਹੜੇ ਸੀਸ 'ਤੇ ਰੱਖਿਆ ਬਹੁਤ ਪੁਰਾਣ ਜਿਹੜੇ ਪਖੇਰੂ ਬਣ ਗਏ। ਬਾਬੇ ਨੂੰ ਪੁੱਛਿਆ ਬਾਬਾ ਜੀ ਕੀ ਖੁੱਤ ਗਿਆ, ਕਹਿੰਦੇ ਭਾਈ ਅਸੀਂ ਭੋਗ ਲਵਾ ਰਹੇ ਸੀ ਗੁਰੂ ਨਾਨਕ ਪਾਤਸ਼ਾਹ, ਇਹਦੇ ਮਨ ਤਰਕ ਸ਼ੰਕਾ ਉਪਰਿਆ, ਮਹਾਰਾਜ ਸਾਰੇ ਕਿਰਪਾ ਕਰਕੇ ਅੰਤਰ ਧਿਆਨ ਹੋ ਗਿਆ, ਸਾਡੀ ਜਗ੍ਹਾ ਚਲ ਗਈ। ਅਤੇ ਚੋਰ ਮੋਰੀ ਨਾ ਦੇਖਦਾ ਸੀ ਕਿ ਐਵੇਂ ਪਖੰਡਿਆ ਜਾਂਦੀ ਹੈ, ਅਤੇ ਸਾਡੇ ਰਸਮ ਬਚਨ ਨਿਕਲ ਗਿਆ, ਇਹਨੂੰ ਹੁਣ ਜੂਨ ਭੋਗਣੀ ਪਈ ਹੈ। ਸਾਰਿਆਂ ਨੂੰ ਭਾਵੇਂ ਤਰਕ ਸੀ, ਮਹਾਰਾਜ ਦਰਸ਼ਨ ਕਰ ਲੈ, ਉਹਦੇ ਕਰਕੇ ਉਹਦਾ ਕਰਮ ਕੱਟਿਆ ਗਿਆ। ਸੋ ਇਸ ਵਾਸਤੇ ਹੈ ਤਾਂ ਹੀ ਭਾਈ ਗੁਰਦਾਸ ਜੀ ਕਹਿ, ਸ਼ੰਕਾ ਮਨੋ ਮਟਾਏ ਕਹਿ ਪਰ ਉਪਕਾਰ ਕਰੇ। ਗੁਰੂ ਤੇ ਬਾਣੀ ਤੇ ਸ਼ੰਕਾ ਨਹੀਂ ਕਰਨੀ, ਵਿਸ਼ਵਾਸ ਕਰਨਾ। ਕ੍ਰਿਸ਼ਨ ਮਹਾਰਾਜ ਵੀ ਕਹਿੰਦੇ ਹੈ ਕਿ ਸੰਸੈ ਆਤਮਾ ਮਨੁਸ਼ ਜਿਹੜਾ ਗੁਰੂ ਔਰ ਗੁਰੂ ਦੇ ਬਚਨ ਤੇ ਸ਼ੰਕਾ ਕਰਦਾ ਅੱਜ ਵੀ ਨਸ਼ਟ ਹੋਇਆ ਤੇ ਕੱਲ ਵੀ, ਕਿਉਂਕਿ ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ? ਗੀਤਾ 'ਚ ਲਿਖਿਆ ਸ਼ਰਧਾਵਾਨ ਲੱਭ ਤੇ ਗਿਆਨ ਸੰਜਤ ਇੰਦਰ, ਜਿਹੜੇ ਸ਼ਰਧਾਵਾਨ ਆਪਣੇ ਮਨ ਬੁੱਧੀ ਔਰ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਕਾਬੂ ਰੱਖ ਕੇ ਵਾਹਿਗੁਰੂ ਪਰਮੇਸ਼ਵਰ ਦਾ ਸਾਸ ਗਰਾ ਸਿਮਰਨ ਕਰਦੇ ਆ, ਉਹਨਾਂ ਨੂੰ ਆਤਮਾ ਗਿਆਨ ਪਰਮਾਤਮਾ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਇਹ ਸਾਧ ਸੰਗਤ ਜੀ ਵਚਨ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਆਪ ਜੀ ਨਾਲ ਸਾਂਝ ਪਾਈ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ। ਕਲਯੁਗ ਦਾ ਵੀ ਬੜਾ ਜ਼ੋਰ ਆ ਤੇ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ। ਸਾਰਿਆਂ ਦੀਆਂ ਹਾਜ਼ਰੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਸ ਦੀ ਵੀ ਆਪ ਜੀ ਦੀ ਵੀ ਪ੍ਰਵਾਨ ਕਰਨ। ਸਵਾਸ ਵੱਲ ਸਿਮਰਨ ਦੀ ਦਾਸ, ਗੁਰਸਿੱਖੀ ਜੀਵਨ ਨਾ ਬਾਣੀ ਨਾ ਪਿਆਰ। ਤੁਸੀਂ ਪ੍ਰਦੇਸ਼ਾਂ ਚ ਆਏ ਫਿਰ ਵੀ ਸੰਗਤਾਂ ਨੇ ਇੱਥੇ ਗੁਰੂ ਘਰ ਬਣਾਇਆ, ਸੰਗਤ ਕਰਦੇ ਹਾਂ। ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਇਹਦੇ ਵਿੱਚ ਇਹ ਪ੍ਰਾਪਤੀ ਹੈ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਮਹਾਂਪੁਰਖਾਂ ਦਾ ਵੀ, ਸਾਰੀਆਂ ਸੰਗਤਾਂ ਦਾ, ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਦਾ, ਸਾਰੇ ਸੇਵਾਦਾਰਾਂ ਦਾ ਭਾਈ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।